ਇੱਕ ਆਸ ਚਿੱਤ ਤਜ ਸਰਬ ਆਸ ਅਨਭੂਤ ਗਾਤ ਨਿਸ਼ਦਨ ਉਦਾਸ।
ਚਿੱਤ ਵਿੱਚ ਇੱਕ ਆਸ ਹੈ, ਜਿਹੜੀ ਚਿੱਤ ਵਿੱਚ ਆਸ ਹੁੰਦੀ ਹੈ ਉਹ ਆਸ ਉਹੀ ਆਸ ਹੈ ਜਿਹੜੀ ਚਿੱਤ ਕੀ ਇੱਛਾ ਹੈ। ਜਿਹੜਾ ਕੰਮ ਅਸੀਂ ਕਰਨਾ ਹੈ ਉਹ ਚਿੱਤ ਕੀ ਇੱਛਾ, ਮਨ ਕੀ ਇੱਛਾ ਚਿੱਤ ਕੀ ਇੱਛਾ ਤੇ ਵਿਰੁੱਧ ਹੈ। ਮਨ ਦੇ ਵਿੱਚ ਤਾਂ ਮਨ ਇੱਛਾ ਜਿਹੜੀ ਹੈਗੀ ਹੈ ਮਾਇਆ ਦੀ ਇੱਛਾ, ਮਾਇਆ ਦੀ ਭੁੱਖ ਹੈ। ਚਿੱਤ ਵਿੱਚ ਸੱਚ ਦੀ ਭੁੱਖ ਹੈ, ਅਸਲ ਦੇ ਵਿੱਚ ਚਿੱਤ ਦੀ ਜਿਹੜੀ ਇੱਛਾ ਹੈ ਉਹ ਇੱਛਾ ਚੰਗੀ ਨਹੀਂ ਹੈ। ਇਸ ਕਰਕੇ ਕਿਹਾ ਪੂਰਨ ਹੋਏ ਚਿੱਤ ਕੀ ਇੱਛਾ, ਦਸਮ ਪਾਤਸ਼ਾਹ ਨੇ ਕਿਹਾ ਉਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਚਿੱਤ ਵਿੱਚ ਇੱਛਾ ਹੈ ਉਹਦੇ ਦੱਤ ਦੇ, ਮਨ ਵਿੱਚ ਮਨ ਤਾਂ ਹੈ ਹੀ ਨਹੀਂ, ਮਨ ਤਾਂ ਅਲੱਗ ਹੋਇਆ ਹੀ ਨਹੀਂ, ਤ੍ਰਿਸ਼ਨਾ ਤਾਂ ਲੱਗੀ ਹੋਈ ਨਹੀਂ। ਜੇ ਮਨ ਅਲੱਗ ਹੁੰਦਾ ਤਾਂ ਮਨ ਦੇ ਵਿੱਚ ਇੱਛਾ ਪੈਦਾ ਹੁੰਦੀ, ਜੇ ਮਨ ਚਿੱਤ ਦੇ ਨਾਲ ਹੀ ਹੈ ਫਿਰ ਉਹ 'ਚ ਇੱਛਾ ਨਹੀਂ ਪੈਦਾ ਹੁੰਦੀ। ਹਾਂਜੀ,
ਅਨਭੂਤ ਗਾਤ ਨਿਸ਼ਦਨ ਉਦਾਸ।
ਚਿੱਤ ਬਰਫ ਰੂਪ ਹੁੰਦਾ, ਮਨ ਪਾਣੀ ਰੂਪ ਹੁੰਦਾ। ਚਿੱਤ ਬਰਫ ਰੂਪ ਹੁੰਦਾ, ਗੁਰਹਿਵਾ ਘਰ ਰਹਿਣਾ, ਮਨ ਦੇ ਵਿੱਚ ਲੋਭ ਲਹਿਰ ਜਿਵੇਂ ਪੈਦਾ ਹੁੰਦੀ ਹੈ ਨਾ, ਲੋਭ ਤੋਂ ਲਹਿਰ, ਇਵੇਂ ਹਵਾ ਤੋਂ ਲਹਿਰ ਪੈਦਾ ਹੁੰਦੀ ਹੈ, ਇੱਛਾ ਪੈਦਾ ਹੁੰਦੀ ਹੈ ਮਾਇਆ ਦੀ ਇੱਛਾ। ਹਾਂਜੀ,
ਇੱਕ ਆਸ ਚਿੱਤ ਤਜ ਸਰਬ ਆਸ,
ਬਾਕੀ ਸਾਰੀਆਂ ਆਸਾਂ ਛੱਡੀਆਂ ਹੋਈਆਂ ਨੇ, ਸੰਸਾਰੀ ਆਸਾਂ ਨੇ, ਇੱਛਾਵਾਂ ਨੇ, ਇਹਨਾਂ ਦਾ ਤਿਆਗ ਕਰਕੇ ਚਿੱਤ ਵਿੱਚ ਇੱਕੋ ਇੱਛਾ ਰੱਖੀ ਹੋਈ ਹੈ।
ਅਨਭੂਤ ਗਾਤ ਨਿਸ਼ਦਨ ਉਦਾਸ,
ਉਹ ਇੱਛਾ ਲੈ ਕੇ ਹੀ ਆਇਆ ਸੀ ਜਿਹੜਾ ਪ੍ਰਾਣੀ ਤੋਂ ਆਇਓ ਲਾਹਾ ਲੈਣ, ਜਿਹੜੀ ਇੱਛਾ ਲੈ ਕੇ ਆਇਆ ਤਾਂ ਉਹ ਹੈ। ਹਾਂ, ਅਨਭੂਤ ਗਾਤ
ਨਿਸ਼ਦਨ ਉਦਾਸ,
ਬਸ ਇਸ ਕਰਕੇ ਮਾਇਆ ਦੇ ਸਰੀਰ ਨਾਲ ਜੁੜਿਆ ਹੀ ਨਹੀਂ, ਅਜੇ ਮਨ ਨਹੀਂ ਨਾ ਅੱਡ ਹੋਇਆ। ਮਨ ਅੱਡ ਹੋ ਕੇ ਹੀ ਤ੍ਰਿਕੁਟੀ ਨਾਲ ਜੁੜਦਾ, ਤ੍ਰਿਕੁਟੀ 'ਚ ਅਜੇ ਜੁੜਿਆ ਹੀ ਨਹੀਂ। ਜੇ ਤ੍ਰਿਕੁਟੀ 'ਚ ਨਹੀਂ ਜੁੜਿਆ ਤਾਂ ਅਨਭੂਤ ਗਾਤ ਹੈ, ਦੇਹੀ ਹੈ, ਵਿਦੇਹੀ ਨਾਲ ਜੁੜਿਆ ਨਹੀਂ, ਬਾਹਰਲੇ ਸਰੀਰ ਨਾਲ। ਹਰ ਜਨ ਹੈ ਇਹ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਹਰ ਜਨ ਕੌਣ ਹੁੰਦਾ? ਹਰ ਕਾ ਸੇਵਕ ਹੁੰਦਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਨ। ਜਿਹੜਾ ਮਨ ਹੈ ਉਹ ਹਰ ਕਾ ਸੇਵਕ ਹੋ ਕੇ ਹਰ ਨਾਲ ਜੁੜਿਆ ਹੋਇਆ, ਅੰਤਰਾਤਮਾ ਨਾਲ ਜੁੜਿਆ ਹੋਇਆ, ਤਾਂ ਦੋ ਇੱਕੋ ਹੀ ਨੇ। ਭੇਦ ਨਾ ਜਾਣੋ ਮਾਨਸ ਦੇ, ਹੁਣ ਮਾਨਸ ਦੇ ਆ ਉਹਦੀ ਹੈ ਨਹੀਂ, ਹੁੰਦੇ ਹੋਏ ਵੀ ਹੈ ਨਹੀਂ। ਮਾਨਸ ਦੇ ਆ ਬਾਹਰਲਾ ਸਰੀਰ, ਹੁੰਦੇ ਹੋਏ ਵੀ ਹੈ ਨਹੀਂ, ਜਦ ਉਹਦੇ ਵਾਸਤੇ ਕੋਈ ਇੱਛਾ ਹੀ ਨਹੀਂ। ਉਹਦੀ ਮਨੁੱਖਾ ਸਰੀਰ ਵਾਸਤੇ ਕੋਈ ਇੱਛਾ ਨਹੀਂ, ਕੋਈ ਦੁੱਖ ਨਹੀਂ, ਕੋਈ ਭੁੱਖ ਨਹੀਂ, ਕੋਈ ਲੋੜ ਨਹੀਂ। ਅਵਧੂਤ, ਇਸ ਨੂੰ ਅਵਧੂਤ ਕਹਿੰਦੇ ਨੇ, ਅਵਧੂਤ ਅਵਸਥਾ, ਅਵਧੂਤ ਅਵਸਥਾ, ਬਾਹਰਲੇ ਸਰੀਰ ਦੀ ਕੋਈ ਸੁੱਧ ਬੁੱਧ ਨਹੀਂ ਹੈ। ਹਾਂਜੀ,
ਅਨਭੂਤ ਗਾਤ ਨਿਸ਼ਦਨ ਉਦਾਸ,
ਨਿਸ਼ਦਨ ਉਦਾਸ। ਉਦਾਸ ਕੀ ਹੈ? ਉਦਾਸ ਹੈ ਜਿਹੜੀ ਆਸ ਹੈ ਨਾ, ਏਕ ਆਸ, ਏਕ ਆਸ ਹੀ ਉਦਾਸ ਹੈ। ਜਿਹਦੇ ਅੰਦਰ ਇੱਕ ਆਸ ਹੈ ਉਹੀ ਤਾਂ ਉਦਾਸ ਹੈ। ਉੱਚਤਮ ਆਸ, ਉਦਾਸ ਦਾ ਮਤਲਬ ਹੈ ਉੱਚਤਮ ਆਸ, ਐਸੀ ਆਸ ਹੈ ਜਿਹਦੇ ਉੱਪਰ ਕੋਈ ਆਸ ਨਹੀਂ ਹੈ। ਆਪਣੇ ਘਰ ਜਾਣ ਦੀ ਇੱਛਾ, ਸੱਚ ਖਾਣ ਜਾਣ ਦੀ ਆਸ ਹੈ, ਫਿਰ ਮੁੜ ਕੇ ਉੱਥੇ ਚਲਾ ਜਾਵਾਂ ਜਿੱਥੋਂ ਜੋ ਕਮੀ ਹੈ ਪੂਰੀ ਕਰਕੇ ਫਿਰ ਵਾਪਸ ਚਲਾ ਜਾਵਾਂ। ਹਾਂਜੀ,
ਮੁਨ ਚਰਜ ਲੀਨ ਤਜ ਸਰਬ ਕਾਮ,
ਮੁਨ
ਚਰਜ ਲੀਨ,
ਚਰਜ ਲੀਨ
ਤਜ ਸਰਬ ਕਾਮ,
ਤਜ ਸਰਬ ਕਾਮ। ਸਾਰੇ ਸੰਸਾਰੀ ਕੰਮ ਛੱਡ ਕੇ ਇੱਕੋ ਹੀ ਟਾਰਗੇਟ ਬਣਾਇਆ ਹੋਇਆ ਕਿ ਚਿੱਤ ਕੀ ਇੱਛਾ ਜਿਹੜੀ ਹੈ ਪੂਰੀ ਹੋ ਗਈ, ਕੁਛ ਪ੍ਰਾਪਤੀ ਨੂੰ ਆਇਆ ਸੰਸਾਰ ਦੇ ਵਿੱਚ ਜਿਹੜੀ ਨੂੰ, ਉੱਥੇ ਹੀ ਧਿਆਨ। ਸੰਸਾਰ 'ਚ ਪ੍ਰਾਪਤ ਕਰਨ ਵਾਲੀ ਕੀ ਚੀਜ਼ ਹੈ ਉਹ ਜਦ ਦੇਖ ਲੂਗਾ ਉਹ ਪਕੜ 'ਚ ਆ ਜੂਗੀ, ਉੱਥੇ ਧਿਆਨ ਜੁੜੂਗਾ, ਵੈਸੇ ਸੰਸਾਰ 'ਚ ਹੋਰ ਧਿਆਨ ਨਹੀਂ ਜੁੜਿਆ। ਜਿੱਥੇ ਤੱਕ ਉਹਦੀ ਨਿਗਾਹ ਜਾਂਦੀ ਹੈ ਉਹਦੇ ਕੰਮ ਦੀ ਕੋਈ ਚੀਜ਼ ਨਹੀਂ। ਜਿਹੜੀ ਚੀਜ਼ ਦੇਖਦਾ ਜਾਂ ਦੇਖਦਾ ਤਾਂ ਮੇਰੇ ਮਤਲਬ ਦੀ ਚੀਜ਼ ਨੂੰ ਛੱਡੀ ਜਾਂਦਾ। ਬਾਜ਼ਾਰ ਜਾਂਦਾ, ਦੁਕਾਨ ਚਾਹੀਦੀ ਹੈ ਸਾਨੂੰ, ਜਦ ਉਹ ਦੁਕਾਨ ਸਾਡੀ ਸਮਝ ਸਾਨੂੰ ਦਿਖੂਗੀ ਤਾਂ ਉੱਥੇ ਅਸੀਂ ਜਾ ਕੇ ਵੜਾਂਗੇ, ਨਹੀਂ ਲੰਘੀ ਜਾਂਦੇ ਦੇਖਦੇ ਬਾਜ਼ਾਰ। ਜਿੱਥੇ ਉਹਦੇ ਮਤਲਬ ਦੀ ਚੀਜ਼ ਹੈ ਨਹੀਂ, ਉਹਨੇ ਉਹ ਦੁਕਾਨ 'ਤੇ ਲੈਣਾ ਕੀ, ਐਂ ਤੁਰਿਆ ਫਿਰਦਾ। ਬਾਕੀ ਦੁਕਾਨਾਂ 'ਤੇ ਉਹਦੇ ਮਤਲਬ ਦੀ ਚੀਜ਼ ਨਹੀਂ ਹੈ, ਜਿੱਥੇ ਉਹਦੇ ਮਤਲਬ ਦੀ ਚੀਜ਼ ਮਿਲੂਗੀ ਉੱਥੇ ਉਹਦਾ ਧਿਆਨ ਟਿਕੂਗਾ, ਵਰਨਾ ਧਿਆਨ ਨਹੀਂ ਕਦੇ ਟਿਕਦਾ।
ਹਾਂਜੀ, ਅਰਕਤ ਨੇਤਰ ਜਨ ਧਰਮ ਧਾਮ,
ਅਰਕਤ ਨੇਤਰ
ਜਨ ਧਰਮ ਧਾਮ,
ਜਨ ਧਰਮ ਧਾਮ ਐਂ ਸਮਝ ਲਓ, ਨੇਤਰ ਐਂ ਉਹਦੇ ਲਾਲ ਨੇ, ਅਰਕਤ ਨੇ ਲਾਲ ਨੇ, ਜਾਣੀ ਧਰਮ ਦਾ ਹੀ ਧਾਮ। ਅੱਖ ਨਹੀਂ ਝਮਕਦਾ, ਅੱਖ ਝਮਕਦਾ ਨਹੀਂ ਹੈ, ਲੋਕ ਜਿਹੜੇ ਝਾਕਦੇ ਨੇ ਉਹਦੇ ਵੱਲ ਇਸੇ ਕਰਕੇ ਝਾਕ ਨਹੀਂ ਹੁੰਦਾ, ਬਹੁਤ ਘੱਟ ਅੱਖ ਚਮਕਦਾ। ਹਾਂਜੀ,
ਅਵਿਕਾਰ ਚਿੱਤ ਅੰਡੋਲ ਅੰਗ,
ਚਿੱਤ ਵਿੱਚ ਕਦੇ ਵਿਕਾਰ ਆਉਂਦਾ ਹੀ ਨਹੀਂ, ਮਾੜਾ ਖਿਆਲ ਚਿੱਤ ਵਿੱਚ ਆਉਂਦਾ ਹੀ ਨਹੀਂ, ਅਵਿਕਾਰ ਚਿੱਤ, ਚਿੱਤ ਵਿਕਾਰਾਂ ਤੋਂ ਰਹਿੰਦਾ।
ਅੰਡੋਲ ਅੰਗ,
ਕੋਈ ਮਾਇਆ ਦਾ ਫੁਰਨਾ, ਮਾਇਆ ਦੀ ਇੱਛਾ ਕੋਈ ਚੀਜ਼ ਸੰਸਾਰ ਦੀ ਉਹਨੂੰ ਪ੍ਰਭਾਵਿਤ ਨਹੀਂ ਕਰਦੀ, ਪ੍ਰਭਾਵਿਤ ਕਰੇ ਤਾਂ ਉਹਦੀ ਇੱਛਾ ਪੈਦਾ ਹੋਵੇ। ਸੰਸਾਰ ਦੀ ਮਾਇਆ ਜਦ ਪ੍ਰਭਾਵਿਤ ਕਰ ਦਿੰਦੀ ਹੈ ਤਾਂ ਮਾਇਆ ਦੇ ਨਾਲ ਇੱਛਾ ਦੇ ਨਾਲ, ਇੱਛਾ ਹੀ ਵਿਕਾਰ ਹੈ, ਮਾਇਆ ਦੀ ਪ੍ਰਾਪਤੀ ਹੀ ਵਿਕਾਰ ਬਣ ਜਾਂਦੀ ਹੈ। ਅਵਿਕਾਰ ਚਿੱਤ
ਅੰਡੋਲ ਅੰਗ,
ਇਸ ਕਰਕੇ ਅੰਗ ਅੰਗ ਕੀ ਅੰਗ ਮਨ ਹੈ, ਅੰਗ ਮਨੇ ਅੰਗਦ ਮਨ, ਜਦੋਂ ਮਨ ਗਦ ਗਦ ਹੋ ਗਿਆ ਤਾਂ ਆਪਣੇ ਮੂਲ ਨਾਲ ਜੁੜ ਗਿਆ, ਅੰਗਦ ਬਣ ਗਿਆ। ਜਦ ਮਨ ਗਦ ਗਦ ਹੋ ਗਿਆ, ਸੰਸਾਰ ਤੋਂ ਕੁਛ ਵੀ ਨਹੀਂ ਚਾਹੀਦਾ, ਜੋ ਸੀ ਜੋ ਚਾਹੀਦਾ ਸੀ ਸੰਸਾਰ 'ਚੋਂ ਮਿਲ ਗਿਆ, ਜੋ ਸੰਸਾਰ 'ਚ ਲੈਣ ਆਇਆ ਸੀ ਉਹ ਮਿਲ ਗਿਆ, ਜਾਂ ਨਾਮ ਮਿਲ ਗਿਆ ਤਾਂ ਗਦ ਗਦ ਹੋ ਗਿਆ। ਅਜੇ ਇਨਾਮ ਨਹੀਂ ਮਿਲਿਆ ਹੈ, ਪਰ ਅੰਗ ਡੋਲਦਾ ਵੀ ਨਹੀਂ ਹੈ, ਮਨ ਡੋਲਦਾ ਵੀ ਨਹੀਂ, ਮਾਇਆ ਵਾਸਤੇ ਡੋਲਦਾ ਨਹੀਂ, ਜੋ ਜਿਹੜੀ ਚੀਜ਼ ਦੀ ਭੁੱਖ ਹੈ ਜੋ ਬਣੀ ਨਹੀਂ, ਅੰਗ ਨਹੀਂ ਡੋਲਦਾ, ਮਨ ਨਹੀਂ ਡੋਲਦਾ ਹੈ।
ਜੁੱਤ ਧਿਆਨ ਨੇਤਰ ਮਹਿਮਾ ਅਭੰਗ, ਜੁੱਤ ਧਿਆਨ ਨੇਤਰ ਮਹਿਮਾ ਅਭੰਗ,
ਜੁੱਤ
ਜੁੱਤ
ਹਾਂ
ਧਿਆਨ ਨੇਤਰ ਮਹਿਮਾ ਅਭੰਗ,
ਜੁੱਤ ਧਿਆਨ ਨੇਤਰ
ਤੱਤੇ ਨਾਲ
ਜੁੱਤ,
ਹਾਂ ਜੁੱਤ
ਜੁੱਤ ਜੁੜੇ ਹੋਏ,
ਜੁੱਤ ਧਿਆਨ ਨੇਤਰ ਮਹਿਮਾ ਅਭੰਗ,
ਜੁੱਤ ਧਿਆਨ ਨੇਤਰ, ਨੇਤਰ ਜਿਹੜੇ ਨੇ ਅੱਖ ਔਰ ਪਿਛਲੀ ਦੇਖਣ ਸ਼ਕਤੀ ਦੋ ਇੱਕ ਨੇ, ਯਾਨੀ ਨੇਤਰ ਜਿਹੜੇ ਨੇ ਅੱਖ ਨਹੀਂ ਕੰਮ ਕਰਦੀ, ਨੇਤਰ ਨੇ, ਨੇਤਰ ਦੋ ਇੱਕ ਥਾਂ ਨੇ, ਨੇਤਰੀ ਸਤਿਗੁਰ ਦੇਖਣ। ਜਦੋਂ ਇਹ ਅਵਸਥਾ ਹੋ ਜਾਵੇ ਧਿਆਨ, ਧਿਆਨ ਨਾਲ ਨੇਤਰ ਇਕੱਠੇ ਹੋ ਜਾਣ, ਇੱਕ ਥਾਂ ਹੋ ਜਾਣ, ਧਿਆਨ ਕਿਤੇ ਕਿਤੇ ਜਾਂਦਾ ਉੱਥੇ ਫਿਰ ਉਹਨੂੰ ਗੌਰ ਨਾਲ ਦੇਖਦਾ, ਧਿਆਨ ਜਦ ਜਾਂਦਾ ਨਾ ਚੀਜ਼ ਮੋਟੇ ਤੌਰ 'ਤੇ ਦਿਖਾਈ ਦਿੰਦੀ ਹੈ, ਸਾਨੂੰ ਬਰੀਕੀ ਨਾਲ ਹੀ ਦਿਖਾਈ ਦਿੰਦੀ। ਜਦ ਧਿਆਨ ਸਾਡਾ ਕਿਤੇ ਜਾਂਦਾ ਹੈ ਤਾਂ ਮੋਟੇ ਤੌਰ 'ਤੇ ਕੋਈ ਚੀਜ਼ ਦਿਖਾਈ ਦਿੰਦੀ ਹੈ ਪਹਿਲਾਂ, ਫਿਰ ਧਿਆਨ ਨਾਲ ਦੇਖੇ ਤਾਂ ਉਹਦੀ ਬਰੀਕੀ ਦਿੰਦੀ ਹੈ ਸਾਨੂੰ। ਧਿਆਨ ਨਾਲ ਦੇਖਣ ਸ਼ਕਤੀ ਦੋ ਇਕੱਠੀਆਂ ਹੀ ਨੇ, ਜੋ ਤਾਂ ਧਿਆਨ ਨੇਤਰ
ਮਹਿਮਾ ਅਭੰਗ,
ਮਹਿਮਾ ਅਭੰਗ, ਮਹਿਮਾ ਉਹਦੀ ਅਭੰਗ ਹੈ, ਦੋਵੇਂ ਅੱਡ ਅੱਡ ਨਹੀਂ ਹੁੰਦੇ, ਧਿਆਨ ਨਾਲ ਦੇਖਣ ਸ਼ਕਤੀ ਅੱਡ ਅੱਡ ਨਹੀਂ ਹੁੰਦੇ, ਇੱਕੋ ਜਗ੍ਹਾ ਦੇ।
ਧਰ ਏਕ ਆਸ ਉਦਾਸ ਚਿੱਤ,
ਹਿਰਦੇ ਵਿੱਚ, ਧਰ ਦਾ ਮਤਲਬ ਹੈ ਹਿਰਦੇ ਵਿੱਚ ਇੱਕੋ ਹੀ ਆਸ ਹੈ ਰੱਖੀ ਹੋਈ, ਇਸ ਕਰਕੇ ਹੋਰ ਆਸਾਂ 'ਤੇ ਉਦਾਸ ਹੈ, ਉਦਾਸ ਚਿੱਤ, ਬਾਕੀ ਹੋਰ ਸੰਸਾਰੀ ਆਸਾਂ ਤੋਂ ਉਦਾਸ ਹੈ, ਸੰਸਾਰੀ ਚੀਜ਼ ਨਹੀਂ ਚਾਹੀਦੀ ਕੋਈ, ਸੰਸਾਰੀ ਚੀਜ਼ ਨਹੀਂ ਕੋਈ ਚਾਹੀਦੀ, ਉਦਾਸ ਚਿੱਤ।
ਸੰਨਿਆਸ ਦੇਵ ਪਰਮਗੁ ਪਵਿੱਤ,
ਸੰਨਿਆਸ ਦੇਵ ਹੈ ਜਿਹੜੇ ਸੰਨਿਆਸੀ ਨੇ, ਆਸ ਨੂੰ ਤਿਆਗ ਦੇਣਾ, ਸੰਸਾਰੀ ਆਸ ਨੂੰ ਤਿਆਗ ਦੇਣ ਨੂੰ ਸੰਨਿਆਸ ਕਹਿੰਦੇ ਨੇ, ਸੰਸਾਰੀ ਆਸ ਕੋਈ ਵੀ ਤਿਆਗਣੀ ਇਹ ਸੰਨਿਆਸ ਹੈ, ਆਸ ਨੂੰ ਸੁੰਨ ਕਰ ਲੈਣਾ, ਸੁੰਨ, ਜਿਵੇਂ ਪਾਣੀ ਸੁੰਨ ਹੋ ਜਾਂਦਾ ਨਾ ਫਿਰ ਉਹ 'ਚ ਲਹਿਰ ਨਹੀਂ ਉੱਠਦੀ, ਹਵਾ ਚੱਲਦੀ ਹੈ ਬਰਫ਼ ਬਣ ਜਾਂਦਾ ਲਹਿਰ ਨਹੀਂ ਉੱਠਦੀ, ਇਸ ਤਰੀਕੇ ਨਾਲ ਮਨ ਨੂੰ ਸੁੰਨ ਕਰ ਲੈਣਾ। ਅਸਲ 'ਚ ਸੁੰਨ ਕਰਨ ਦਾ ਮਤਲਬ ਇਹ ਸੀਗਾ, ਸ਼ੁੰਨ ਦਾ ਮਤਲਬ ਜ਼ੀਰੋ ਨਹੀਂ ਹੈ, ਬਰਫ ਬਣਾ ਦੇਣਾ ਮਨ ਦਾ, ਲੋਭ ਲਹਿਰ ਲਹਿਰ ਉੱਠਦੀ ਉਹਦੀ, ਫਿਰ ਉਹ 'ਚ ਹਵਾ ਚੱਲਦੀ ਰਹੇ, ਹਵਾ 'ਚ ਬਰਫ ਥੋੜ੍ਹੀ ਲਹਿਰ ਉੱਠਦੀ ਹੈ, ਪਾਣੀ 'ਚ ਲਹਿਰ ਉੱਠਦੀ। ਹਾਂ, ਸੰਨਿਆਸ
ਦੇਵ ਪਰਮਨ ਪਵਿੱਤ,
ਪਰਮਨ ਪਵਿੱਤ ਸੰਨਿਆਸੀਆਂ ਦਾ ਦੇਵਤਾ ਉੱਪਰ ਹੈ ਸੰਨਿਆਸ, ਸੰਨਿਆਸ ਦੇਵ ਹੈ, ਦੇਵ ਇੱਕ ਵੱਡੇ ਦਾ ਨਾਂ ਹੈ, ਦੇਵ ਤੋਂ ਉੱਪਰ ਨਹੀਂ ਕੋਈ ਹੁੰਦਾ। ਸੰਨਿਆਸ ਦੇਵ
ਪਰਮੰ ਪਵਿੱਤ,
ਪਰਮੰ ਪਵਿੱਤ ਪਵਿੱਤਰਤਾ ਦੀ ਆਖਰੀ ਮੰਜ਼ਿਲ 'ਤੇ ਖੜ੍ਹਾ। ਪਰਮ ਪਵਿੱਤ ਆਖਰੀ ਮੰਜ਼ਿਲ ਹੈ ਪਵਿੱਤਰਤਾ ਦੀ, ਪਰਮੰ ਪਵਿੱਤ। ਪਰਮੰ ਪਵਿੱਤ ਉੱਤੇ ਕੀ ਹੈ? ਉੱਤੇ ਪੁਨੀਤ ਹੈ, ਪੁਨੀਤ ਨਹੀਂ ਹੈ ਜੀ, ਪਰਮ ਪਵਿੱਤ ਹੈ, ਪਵਿੱਤਰ 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 ਪਰਮ ਪਵਿੱਤਰ। ਇੱਥੇ ਤੱਕ ਹੈ, ਦੁਨੀਆਂ ਦੀ ਮਲੀਨਤਾ ਪ੍ਰਭਾਵ ਮਾਇਆ ਦੀ ਮਲੀਨਤਾ ਤੋਂ ਰਹਿਤ ਹੈ ਪਰਮ ਪਵਿੱਤਰ। ਮਾਇਆ ਪ੍ਰਭਾਵ ਨਹੀਂ ਪਾ ਸਕਦੀ ਕੁਛ ਵੀ, ਪਰਮ ਪਵਿੱਤਰ ਹੈ, ਪੁਨੀਤ ਨਹੀਂ ਹੈ, ਇੱਕ ਹੈ ਉੱਗਿਆ ਨਹੀਂ, ਜਦ ਉੱਗੂਗਾ ਫਿਰ ਪੁਨੀਤ ਹੈ। ਹਾਂਜੀ,
ਅਵਧੂਤ ਗਾਤ ਮਹਿਮਾ ਅਪਾਰ,
ਅਵਧੂਤ ਗਾਤ, ਗਾਤ ਜਿਹੜਾ ਸਰੀਰ ਹੁੰਦਾ ਗਾਤ ਦੇ ਹੀ, ਦੇਹੀ ਅੰਦਰਲੀ ਵੀ ਅਵਧੂਤ ਹੈ, ਇੱਛਾ ਹੀ ਨਹੀਂ ਕੋਈ। ਜਦ ਮਨ ਵਿੱਚ ਕੋਈ ਇੱਛਾ ਹੀ ਨਹੀਂ ਹੈ ਸੰਸਾਰ ਦੀ, ਪਦਾਰਥ ਦੀ, ਅਵਧੂਤ ਗਾਤ
ਮਹਿਮਾ ਅਪਾਰ,
ਮਹਿਮਾ ਅਪਾਰ, ਇਸੇ ਕਰਕੇ ਤਾਂ ਅਪਾਰ ਮਹਿਮਾ, ਇਸ ਅਵਸਥਾ ਵਾਲੇ ਦੀ ਮਹਿਮਾ ਅਪਾਰ ਇਹ ਹੁੰਦੀ ਹੈ, ਵਡਿਆਈ ਮਹਿਮਾ ਕਾਸਮ ਕਹਿੰਦੇ ਨੇ ਵਡਿਆਈ। ਸੰਸਾਰ ਦੇ ਵਿੱਚ ਰਾਜੇ ਦੀ ਵਡਿਆਈ ਹੈ, ਰਾਜੇ ਨੂੰ ਤਾਂ ਮਾਇਆ ਦੀ ਭੁੱਖ ਹੈ, ਵਿਦਵਾਨ ਦੀ ਵਡਿਆਈ ਹੈ, ਵਿਦਵਾਨ ਨੂੰ ਵੀ ਮਾਇਆ ਦੀ ਭੁੱਖ ਹੈ, ਸਨਮਾਨਿਤ ਕਰਦੇ ਨੇ ਸਨਮਾਨਾਂ ਦੀ ਭੁੱਖ ਹੈ, ਜਾਂ ਫਿਰ ਸੂਰਮੇ ਨੇ ਯੋਧਿਆਂ ਦੀ ਵਡਿਆਈ ਹੈ ਸੰਸਾਰ 'ਚ, ਉਹ ਵੀ ਮਾਇਆ ਵਾਸਤੇ ਲੜਦੇ ਨੇ, ਤਿੰਨਾਂ ਦੇ ਅੰਦਰ ਮਾਇਆ ਦੀ ਭੁੱਖ ਹੈ, ਜਿਹਦੇ ਅੰਦਰ ਮਾਇਆ ਦੀ ਭੁੱਖ ਨਹੀਂ ਉਹ ਤਿੰਨਾਂ ਤੋਂ ਉੱਚਾ, ਫਿਰ ਉਹ ਕੌਣ ਹੈ? ਉਹ ਭਗਤ ਹੈ, ਉਹ ਭਗਤ ਹੈ, ਉਹਦੀ ਮਹਿਮਾ ਵੱਡੀ ਹੈ ਤਿੰਨਾਂ ਤੋਂ। ਹਾਂਜੀ,
ਸੁਰਤ ਗਿਆਨ ਸਿੰਧ ਵਿਦਿਆ ਉਦਾਰ,
ਸੁਰਤ
ਗਿਆਨ ਸਿੰਧ,
ਸੁਰਤੀ ਕੈਸੀ, ਸੁਰਤੀ ਕੈਸੀ, ਗਿਆਨ ਦਾ ਸਮੁੰਦਰ, ਗਿਆਨ ਦਾ ਸਮੁੰਦਰ ਡੁੱਬੀ ਹੋਈ ਹੈ, ਤਦੇ ਤਾਂ ਮਾਇਆ ਪ੍ਰਭਾਵਿਤ ਨਹੀਂ ਕਰਦੀ, ਸਮਝਦਾ ਮਾਇਆ ਨੂੰ, ਸਮਝਦਾ ਵੀ ਮਾਇਆ ਡਬੋਦੂਗੀ, ਮਾਇਆ ਦੀ ਹਕੀਕਤ ਨੂੰ ਜਾਣਦਾ, ਮਾਇਆ ਵਿਖਿਆ ਹੈ ਸਮਝਦਾ, ਪਿਛਲੇ ਜਨਮ 'ਚ ਸਮਝ ਗਿਆ ਸੀ, ਇਹ ਤਾਂ ਪਹਿਲਾਂ ਹੀ ਜਾਣਦਾ ਸੀ। ਸੁਰਤ ਗਿਆਨ ਸਿੰਧ
ਵਿਦਿਆ ਉਦਾਰ,
ਵਿਦਿਆ ਉਦਾਰ, ਉਦਾਰ ਹੈ ਵਿਦਿਆ, ਉਦਾਰ ਹੈ ਜਿਹੜੀ ਵਿਦਿਆ ਕੋਲ ਹੈ, ਕਿਸੇ ਨੂੰ ਵੀ ਦੇਣ ਨੂੰ ਤਿਆਰ ਹੈ, ਲੈਣ ਵਾਲਾ ਹੋਵੇ, ਇਹ ਨਹੀਂ ਵੀ ਮੈਂ ਮੇਰੇ ਕੋਲ ਵਿਦਿਆ ਮੈਂ ਕਿਸੇ ਨੂੰ ਦੇਣੀ ਨਹੀਂ, ਉਦਾਰ ਚਿੱਤ ਹੈ, ਵਿਦਿਆ ਦੇ ਰਿਹਾ ਲੋਕਾਂ ਨੂੰ, ਸਮਾਨ ਸਿੱਖਿਆ ਦੇ ਰਿਹਾ ਲੋਕਾਂ ਨੂੰ, ਲੋਕਾਂ ਨੂੰ ਸਿੱਖਿਆ ਦੇ ਰਿਹਾ ਉਦਾਰ ਚਿੱਤ ਹੋ ਕੇ। ਹਾਂਜੀ,
ਮੁਨ ਮਨ ਪ੍ਰਵੀਨ ਗੁਣ ਗਨ ਮਹਾਨ,
ਮੁਨੀ ਮਨ ਕਰਕੇ ਪ੍ਰਵੀਨ ਹੈ, ਮਨ ਕਰਕੇ ਪ੍ਰਵੀਨ ਹੈ, ਮਨ ਨੂੰ ਸਾਰਾ ਗਿਆਨ ਹੈ, ਪ੍ਰਵੀਨ ਹੁੰਦਾ ਹੈ ਪੂਰਾ ਹੋਵੇ, ਜਿਹੜਾ ਕਮੀ ਨਾ ਹੋਵੇ ਜਿਹਦੇ ਵਿੱਚ, ਜਾਣਨ ਹਾਰ ਪ੍ਰਭੂ ਪ੍ਰਵੀਨ, ਪ੍ਰਵੀਨ ਹੁੰਦਾ ਜਾਂ ਸਾਰਾ ਕੁਛ ਜਾਣਦਾ ਹੋਵੇ ਉਹ ਪ੍ਰਵੀਨ ਕਹਿੰਦੇ ਨੇ। ਮਨ ਜਾਣਤ ਸਭ ਬਾਤ, ਪਰ ਜਾਣਦੇ ਹੀ ਅਵਗਣ ਕਰੇ, ਇਹ ਕੌਣ ਹੈ? ਮਨ ਸਨ ਜਾਣਤ ਸਭ ਬਾਤ, ਫਿਰ ਅਵਗਣ ਨਾ ਕਰੇ, ਇਹ ਨਹੀਂ ਕਰਨ ਵਾਲਾ ਪ੍ਰਵੀਨ ਹੈ, ਕਰਨ ਵਾਲਾ ਪ੍ਰਵੀਨ ਨਹੀਂ ਹੈ। ਮਨ ਸਭ ਕੁਝ ਜਾਣਦਾ, ਜਾਣਦੇ ਹੋਏ ਔਗਣ ਵੀ ਨਹੀਂ ਕਰਦਾ, ਇਸੇ ਕਰਕੇ ਔਗਣ ਨਹੀਂ ਕਰਦਾ, ਜੇ ਜਾਣਦਾ ਔਗਣ ਕਰੇ ਫਿਰ ਪ੍ਰਵੀਨ ਕਾਹਦਾ ਹੋ ਗਿਆ, ਫਿਰ ਪ੍ਰਵੀਨ ਨਹੀਂ ਹੈ, ਬਸ ਪ੍ਰਵੀਨਤਾ ਨਸ਼ਟ ਹੋ ਗਈ ਉਹਦੀ, ਜੇ ਜਾਣ ਕੇ ਔਗਣ ਕਰ ਲਵੇ ਸਭ ਕੁਛ ਫਿਰ ਪ੍ਰਵੀਨਤਾ ਨਹੀਂ ਰਹਿੰਦੀ, ਰੁਕ ਜਾਵੇ ਔਗਣਾਂ ਤੋਂ ਫਿਰ ਪ੍ਰਵੀਨ। ਹਾਂਜੀ,
ਮਨ ਮਨ ਪ੍ਰਵੀਨ ਗੁਣ ਗਨ ਮਹਾਨ,
ਗੁਣ ਗਨ ਮਹਾਨ, ਗੁਣਾਂ ਗੁਣ ਕਹਿੰਦੇ ਨੇ, ਗੁਣ ਕਹਿੰਦੇ ਨੇ, ਗੁਣਾਂ ਦੀਆਂ ਤਾਂ ਫੌਜਾਂ ਹੀ ਨੇ, ਗਣ ਗਣ ਕਹਿੰਦੇ ਨੇ ਅਣਗਿਣਤ ਨੂੰ, ਜਨ ਗਣ ਜਨ ਦੇ ਨਾਲ ਗਣ ਹੈ ਨਾ, ਜਨ ਗਣ ਕਹਿੰਦੇ ਨੇ ਅਣਗਿਣਤ ਜਨ, ਗਿਣਤੀ ਤੋਂ ਪਰੇ ਜਿਨ੍ਹਾਂ ਦੀ ਗਿਣਤੀ ਹੋ ਨਹੀਂ ਸਕਦੀ, ਗੁਣਾਂ ਦੀ ਗਿਣਤੀ ਨਹੀਂ ਹੋ ਸਕਦੀ, ਕਿੰਨੇ ਗੁਣ ਨੇ, ਅਪਾਰ ਗੁਣ, ਅਪਾਰ ਗੁਣਾਂ ਦਾ ਮਾਲਕ ਧਾਰਨੀ ਹੈ। ਹਾਂਜੀ,
ਜਨ ਪਿਓ ਪਰਮ ਗਿਆਨੀ ਮਹਾਨ, ਜਨ ਪਿਓ
ਹਾਂ ਜਨ ਜਨ ਜਾਣਕਾਰ ਹੈ, ਗਿਆਨਵਾਨ ਹੈ, ਜਨ ਜਾਣਕਾਰ ਨੂੰ ਕਹਿੰਦੇ ਨੇ, ਗਿਆਨਵਾਨ ਨੂੰ ਕਹਿੰਦੇ ਨੇ, ਗਿਆਨੀ ਪਿਓ
ਪਰਮ ਗਿਆਨੀ ਮਹਾਨ,
ਪਰਮ ਗਿਆਨੀ ਮਹਾਨ, ਪਰਮ ਗਿਆਤਾ ਹੈ, ਐਡਾ ਗਿਆਨਵਾਨ ਹੋਰ ਨਹੀਂ ਹੈ ਸੰਸਾਰ 'ਚ ਕੋਈ, ਜਿੰਨਾ ਗਿਆਨ ਚਾਹੀਦਾ ਸੰਸਾਰ 'ਚ ਉਨਾ ਗਿਆਨ ਹੈ, ਮੈਕਸੀਮਮ ਗਿਆਨੀ ਹੈ, ਅਜੇ ਤੋਂ ਗਿਆਨ ਨਹੀਂ ਹੋ ਸਕਦਾ ਜ਼ਿਆਦਾ ਸੰਸਾਰ ਦਾ, ਜਿਹੜਾ ਸੰਸਾਰ 'ਤੇ ਮਾਇਆ ਦੇ ਪ੍ਰਭਾਵਾਂ ਤੋਂ ਬਚ ਜਾਵੇ, ਉਸ ਇਹ ਤੋਂ ਜ਼ਿਆਦਾ ਗਿਆਨ ਦੀ ਗਿਆਨ ਹੁੰਦਾ ਹੀ ਨਹੀਂ।
ਕਬੂ ਨਾ ਪਾਪ ਜੈ ਸੁਹਾ ਅੰਗ,
ਕਬੂ ਨਾ
ਪਾਪ ਜੈ ਸੁਹਾ ਅੰਗ,
ਹਾਂ ਪਾਪ ਕਦੇ ਵੀ ਉਹਨੂੰ ਛੂਹਦਾ ਨਹੀਂ, ਛੂਹਾ
ਅੰਗ
ਅੰਗ ਉਹਦੇ ਮਨ ਨਾਲ ਨੂੰ ਛੂਹਦਾ ਵੀ ਨਹੀਂ ਪਾਪ ਕਦੇ। ਪਾਪ ਕੀ ਹੈ? ਇੱਛਾ, ਮਾਇਆ ਦੀ ਇੱਛਾ, ਆਪਣਾ ਭਾਣਾ, ਆਪਣੇ ਭਾਣੇ ਦਾ ਆਪਣੀ ਮਰਜ਼ੀ ਦਾ ਖਿਆਲ ਹੀ ਪੈਦਾ ਨਹੀਂ ਹੁੰਦਾ ਕਦੇ ਅੰਦਰ, ਮਨ ਵਿੱਚ ਮਰਜ਼ੀ ਕਰਨ ਦਾ ਖਿਆਲ ਹੀ ਨਹੀਂ ਪੈਦਾ ਹੁੰਦਾ ਕਦੇ, ਅੰਗ ਨੂੰ ਛੂਹਦਾ ਹੀ ਨਹੀਂ, ਅੰਗ ਵੀ ਮਨ ਹੈ, ਹੋਰ ਅੰਗ ਕੀ ਹੈ, ਮਨ ਅੰਗ ਹੈ ਨਾ, ਨਾਲ ਦਾ ਅੰਗ, ਅੰਗ ਸੰਗ, ਜੇ ਅੰਗ ਸੰਗ ਰਹੇ ਤਾਂ ਇੱਕ ਹੈ, ਆਪਣੇ ਮੂਲ ਦੇ ਸੰਗ ਰਹੇ ਅੰਗ, ਅੰਗ ਹੀ ਨੇ ਸੰਗੇ ਰਹਿਣੇ।
ਗੁਣ ਗਣ ਸੁਪੰਨ ਸੁੰਦਰ ਸੁਰੰਗ,
ਗੁਣ ਗਣ
ਸੁਪੰਨ
ਸੁਪੰਨ
ਸੁੰਦਰ ਸੁਰੰਗ,
ਗੁਣ ਗੁਣਾਂ ਦੇ ਨਾਲ, ਬੇਅੰਤ ਗੁਣਾਂ ਦੇ ਨਾਲ ਸੁਪੰਨ ਹੈ, ਗੁਣਾਂ ਦੇ ਸਹਿਤ ਹੈ, ਭਰਪੂਰ ਹੈ, ਸੁੰਦਰ ਸੁਰੰਗ, ਇਸੇ ਕਰਕੇ ਤਾਂ ਜਿਹੜਾ ਰੰਗ ਹੈ ਸ੍ਰੇਸ਼ਟ ਹੈ, ਸੁੰਦਰ ਹੈ, ਸੁੰਦਰਤਾ ਬੜੀ ਹੋਈ ਹੈ, ਜਿਹੜਾ ਨੂਰ ਹੈ ਚਿਹਰੇ ਤੋਂ ਨੂਰ ਝੜਦਾ ਹੈ, ਚਿਹਰੇ 'ਤੇ ਪ੍ਰਤਾਪ ਚਿਹਰਾ ਖਿੜਿਆ ਹੋਇਆ, ਪਤਾ ਲੱਗਦਾ ਹੈ ਵਿਗਾਸ ਹੈ ਅੰਦਰ, ਅੰਦਰਲੇ ਮਨ ਦੇ ਵਿੱਚ ਨਾਨਕ ਭਗਤਾਂ ਸਦਾ ਵਿਗਾਸ, ਅੰਦਰ ਵਿਗਾਸ ਹੈ, ਖੇੜ ਹੈ, ਖੁਸ਼ੀ ਹੈ, ਇਹ ਤਾਂ ਉਹਦੇ ਚਿਹਰੇ ਤੋਂ ਪਤਾ ਲੱਗਦਾ, ਇਸੇ ਕਰਕੇ ਤਾਂ ਖਿੜਿਆ ਹੋਇਆ ਚਿਹਰਾ, ਮਨ ਖਿੜਿਆ ਰਹਿੰਦਾ। ਹਾਂਜੀ,
ਲੰਗੋਟ ਬੰਦ ਅਵਧੂਤ ਗਾਤ,
ਲੰਗੋਟ ਬੰਦ, ਲੰਗੋਟ ਬੰਨ ਕੇ ਰੱਖਦਾ, ਇਹ ਲੰਗੋਟ ਜਦ ਤੋਂ ਹੀ ਸ਼ੁਰੂ ਹੋਇਆ ਦੱਤਾਤਰੇ ਤੋਂ ਹੀ, ਲੰਗੋਟ ਬੰਦ
ਅਵਧੂਤ ਗਾਤ,
ਅਵਧੂਤ ਗਾਤ, ਅਵਧੂਤ ਗਾਤ ਜਿਹੜਾ ਹੈਗਾ ਅੰਦਰ। ਅੱਛਾ, ਲੰਗੋਟ ਬੰਦ ਵੈਸੇ ਹੁੰਦਾ ਕੀ ਹੈ? ਬਾਹਲੇ ਸ਼੍ਰੀ ਦਾ ਲੰਗੋਟ ਨਹੀਂ ਹੈ ਅਸਲ 'ਚ, ਲੰਗੋਟ ਬੰਦ ਹੁੰਦਾ ਮਨ ਨੂੰ ਕਾਬੂ ਕਰਕੇ ਰੱਖਣਾ, ਮਨ ਨੂੰ ਬੰਨ ਕੇ ਰੱਖਣਾ, ਗਿਆਨ ਕਾ ਵਧਾ ਉਹ ਲੰਗੋਟ ਬੰਦ ਹੈ, ਲੰਕ ਕੋਟ ਬੰਦ, ਲੰਗੋਟ ਨਹੀਂ ਹੈ ਲਫ਼ਜ਼,
ਲੰਕ ਕੋਟ,
ਲੰਗੋਟ ਨਹੀਂ ਲਫ਼ਜ਼ ਹੈ, ਲੰਕ ਹਿਰਦਾ ਕੋਟ ਕਿਲਾ ਔਰ ਬੰਨਿਆ ਹੋਇਆ ਹੈ, ਉਹ 'ਚ ਕਾਬੂ ਹੈ ਮਨ,
ਬੰਦ
ਲੰਕਾ ਰੂਪੀ ਕਿਲੇ ਦੇ ਵਿੱਚ ਹਿਰਦੇ ਵਿੱਚ ਮਨ ਕਾਬੂ ਹੈ, ਬੰਦ ਹੈ, ਕੈਦ ਕੀਤਾ ਹੋਇਆ, ਉਹ 'ਚ ਬੰਨਿਆ ਹੋਇਆ ਮਨ, ਜਿਵੇਂ ਆਕੀ ਜਿਹੜੇ ਰਾਜੇ ਹੁੰਦੇ ਨੇ ਉਹ ਕਿਲੇ 'ਚ ਦੂਏ ਰਾਜੇ ਕਿਲਿਆਂ 'ਚ ਲਿਆ ਕੇ ਉਹਨਾਂ ਨੂੰ ਕਾਬੂ ਕਰ ਲੈਂਦੇ ਨੇ ਨਾ, ਕੈਦ ਕਰ ਲੈਂਦੇ ਨੇ, ਬੰਨ ਲੈਂਦੇ ਨੇ, ਐਂ ਮਨ ਹਿਰਦੇ ਵਿੱਚ ਕਾਬੂ ਕੀਤਾ ਹੋਇਆ, ਬੰਨਿਆ ਹੋਇਆ, ਲੰਕ ਕੋਟ, ਲੰਕਾ ਦਾ ਕੋਟ, ਲੰਕਾ ਦਾ ਕੋਟ ਆਉਂਦਾ ਨੀ,
ਲੰਕ ਕੋਟ ਬੰਦ ਅਵਧੂਤ ਗਾਤ,
ਸਮੁੰਦਰ ਸਿਖਾਈ, ਉਹੀ ਹੈ ਆਦਿ ਵਿੱਚ ਆਉਂਦਾ ਨਾ ਲੰਕਾ ਦਾ ਕੋਟ, ਇਹ ਲੰਕ ਔਰ ਕੋਟ ਦੋਵੇਂ ਚੀਜ਼ਾਂ ਇਕੱਠੀਆਂ ਆ ਗਈ, ਬੰਦ ਇਹਦੇ ਚ ਮਨ ਬੰਨਿਆ ਹੋਇਆ, ਉਹ ਜਿਹੜਾ ਸਰੀਰ ਨੂੰ ਲੰਗੋਟ ਬੰਨਦੇ ਨੇ ਉਹ ਉਹਦੀ ਪ੍ਰਤੀਕ ਹੈ ਬਾਹਰਲੇ ਸਰੀਰ ਦਾ, ਹੁਣ ਇਹ ਬਾਹਰਲੇ ਸਰੀਰ ਦੀ ਤਾਂ ਗੱਲ ਕਰਦਾ ਅੰਦਰਲੇ ਦੀ ਨਹੀਂ ਕਰਦਾ, ਇੱਥੇ ਸਾਰੇ ਅੰਦਰਲੇ ਸਰੀਰ ਦੀ ਗੱਲ ਹੈ, ਬਾਹਰਲੇ ਦੀ ਨਹੀਂ ਹੈ, ਅੰਦਰਲੇ ਦੀ ਗੱਲ। ਦੇਖੋ ਲੱਗਦੀ ਹੈ ਬਾਹਰਲੇ ਸਰੀਰ ਦੀ ਗੱਲ ਹੈ, ਸਾਰੀ ਕਹਾਣੀ ਬਾਹਰਲੇ ਸਰੀਰ ਦੀ ਲੱਗਦੀ ਹੈ, ਆਦਮੀ ਦੀ ਗੱਲ ਹੈ, ਪਰ ਆਦਮੀ ਦੀ ਆਤਮਾ ਦੀ ਗੱਲ ਹੈ, ਆਦਮੀ ਦੀ ਸੋਚ ਦੀ ਗੱਲ ਹੈ, ਆਦਮੀ ਦੇ ਨਿਰਾਕਾਰੀ ਅਵਸਥਾ ਦੀ ਗੱਲ ਹੈ।
ਚੱਕ ਰਹੀ ਚਿੱਤ ਅਵਲੋਕ ਮਾਤ,
ਜੋ ਗੁਰਬਾਣੀ ਕਹਿੰਦੀ ਹੈ ਇਹੋ ਜਿਹਾ ਆਦਮੀ ਚਾਹੀਦਾ, ਉਹ ਹੈ ਇਹ, ਜਿਹੋ ਜਿਹਾ ਗੁਰਬਾਣੀ ਉਪਦੇਸ਼ ਕਰਦੀ ਹੈ ਜਿਹੋ ਜਿਹਾ ਆਦਮੀ ਬਣਾਉਣ ਦਾ, ਉਹ ਹੈ ਇਹ। ਹਾਂਜੀ,
ਲੰਕ ਕੋਟ ਬੰਦ ਅਵਧੂਤ ਗਾਤ,
ਅਵਧੂਤ ਗਾਤ ਇਸੇ ਕਰਕੇ ਤਾਂ, ਅਵਧੂਤ ਗਾਤ ਹੈ ਇਸੇ ਕਰਕੇ ਤਾਂ, ਮਨ ਦੀ ਇੱਛਾ ਨਹੀਂ ਮੰਨ ਕੇ ਲਏ ਤੇ ਅੰਦਰ ਹੀ ਰਹਿੰਦਾ, ਬਾਹਰ ਉਹਨੂੰ ਪਤਾ ਹੀ ਨਹੀਂ ਕੀ ਹੈ, ਬਾਹਰ ਤਾਂ ਦੇਖਦਾ ਹੀ ਨਹੀਂ ਮਨ ਜਾ ਕੇ ਕੁਛ, ਬਾਹਰਲੀ ਮਾਇਆ ਦੇਖੂ ਤਾਂ ਇੱਛਾ ਪੈਦਾ ਹੋਊ, ਬਾਹਰਲੀ ਮਾਇਆ ਹੀ ਨਹੀਂ ਦੇਖਦਾ, ਬਾਹਰ ਨਹੀਂ ਦੇਖਦਾ ਕੁਛ ਵੀ, ਬਾਹਰ ਜੇ ਦੇਖਦਾ ਵੀ ਉੱਥੋਂ ਉਹ ਬਾਹਰਲੀਆਂ ਚੀਜ਼ਾਂ ਗਲੇ 'ਚ ਨਹੀਂ ਵੜ ਸਕਦੀਆਂ, ਉਹ ਆ ਨਹੀਂ ਸਕਦੀਆਂ ਅੰਦਰ, ਜਿੱਥੇ ਉਹ ਬੈਠਾ ਉੱਥੇ ਉਹ ਚੀਜ਼ਾਂ ਨਹੀਂ ਪਹੁੰਚ ਸਕਦੀਆਂ, ਉਹ ਤਾਂ ਰਸ ਬਾਹਰ ਕਿਲੇ ਤੋਂ ਜਾ ਕੇ ਉੱਥੇ ਹੀ ਖਾ ਸਕਦਾ, ਕਿਲੇ 'ਚੋਂ ਬੈਠਾ ਤਾਂ ਬਾਹਰ ਫਸਲਾਂ ਦੇਖ ਹੀ ਸਕਦਾ, ਜਾਂ ਕੋਈ ਲਿਆ ਕੇ ਦਵੇ ਫਲ ਤਾਂ ਖਾ ਸਕਦਾ, ਜਾਂ ਨਾ ਕੋਈ ਉੱਥੇ ਚੀਜ਼ ਵੜ ਸਕਦੀ ਹੈ ਉਹ ਕਿਲੇ 'ਚ, ਉਹ ਨਾ ਉਹ ਸਰੀਰ ਹੈ ਉਹ, ਉਹਦਾ ਅਸਲ 'ਚ ਮਨ ਦੀ ਤਾਂ ਖੁਰਾਕ ਹੀ ਨਹੀਂ ਹੈ ਉਹ ਬਾਹਰ ਦੀਆਂ ਚੀਜ਼ਾਂ, ਉਹਦਾ ਖੁਰਾਕ ਬਾਹਰਲੇ ਸਰੀਰ ਦੀਆਂ ਨੇ। ਹਾਂਜੀ,
ਚੱਕ ਰਹੀ ਚਿੱਤ ਅਵਲੋਕ ਮਾਤ,
ਚੱਕ ਰਹੀ ਚਿੱਤ, ਚਿੱਤ ਵਿੱਚ ਦੇਖ ਕੇ ਮਾਂ ਵੀ ਚਿੱਤ 'ਚ ਹੈਰਾਨ ਹੈ ਵੀ ਇਹੋ ਜਿਹਾ ਬੱਚਾ ਤਾਂ ਹੁੰਦਾ ਹੀ ਨਹੀਂ, ਇਹੋ ਜਿਹਾ ਤਾਂ ਕਿਸੇ ਦਾ ਜਵਾਕ ਹੀ ਨਹੀਂ ਹੈ, ਸਤੀ ਅਨਸੋਇਆ ਵੀ ਹੈਰਾਨ ਹੈ ਦੇਖ ਕੇ ਵੀ ਇਹਦੇ ਲੱਛਣ ਨਿਆਣੇ ਵਾਲੇ ਤਾਂ ਹੈ ਨਹੀਂ, ਇਹ ਤਾਂ ਇਹੋ ਜਿਹਾ ਜਵਾਕ ਹੀ ਨਹੀਂ ਜਿਹੋ ਜਿਹੇ ਲੋਕਾਂ ਦੇ ਜਵਾਕ ਨੇ, ਖਬਰੀ ਕੀ ਹੈ ਇਹ ਚੀਜ਼, ਕਿਵੇਂ ਇਹੋ ਜਿਹਾ ਕਿਉਂ ਹੈ, ਕਿਸੇ ਨੇ ਸਿੱਖਿਆ ਨਹੀਂ ਦਿੱਤੀ ਇਹਨੂੰ,
ਚੱਕ ਰਹੀ ਚਿੱਤ ਅਵਲੋਕ ਮਾਤ,
ਇਹ ਸੱਚੀ ਮੱਚੀ ਦੀ ਗੱਲ ਕਹਾਣੀ ਹੈ, ਸਤੀ ਅਨਸੂਆ ਗੁਰਮਤ ਨਹੀਂ ਹੈ, ਉਹ ਨਹੀਂ, ਇਹ ਹੋਈ ਹੋਈ ਹੈ ਸਤੀ ਅਨਸੂਆ, ਪਰ ਉਹ ਉੱਥੇ ਕਹੀ ਹੋਈ ਹੈ ਗੱਲ ਸਾਰੀ, ਉੱਥੋਂ ਹੀ ਪਤਾ ਲੱਗਾ, ਉਹ ਵੀ ਸੰਤੋਖੀ ਸੀ, ਉਹਦਾ ਵੀ ਬਹੁਤ ਭਗਤੀ ਕੀਤੀ ਹੋਈ ਸੀ, ਸਮਝੇ, ਜਿੰਨੀ ਕੁ ਭਗਤੀ ਗੁਰਮਤ ਕਹਿੰਦੀ ਹੈ ਔਰਤ ਨੂੰ ਕਰਨ ਨੂੰ, ਉਹਨੀ ਕੁ ਉਹਦੀ ਕੀਤੀ ਹੋਈ ਸੀ, ਪਰ ਇੱਕ ਸਟੈਂਡ ਗਲਤ ਲੈ ਗਈ ਸੀ ਉਹ, ਉਹ ਸਟੈਂਡ ਤਾਂ ਹੀ ਤਾਂ ਹੁਣ ਚਕਿਤ ਹੋਈ ਹੋਈ ਹੈ,
ਸੰਨਿਆਸ ਦੇਵ ਅਨਭੂਤ ਅੰਗ,
ਸੰਨਿਆਸ ਦੇਵ
ਅਨਭੂਤ ਅੰਗ,
ਅਨਭੂਤ ਅੰਗ, ਅਸਲ ਦੇ ਵਿੱਚ ਉਹਦਾ ਅੰਗ ਅਨਭੂਤ ਹੈ, ਬਾਹਰਲੇ ਸਰੀਰ ਨਾਲ ਉਹਦਾ ਕੋਈ ਸੰਬੰਧ ਨਹੀਂ, ਅਨਭੂਤ ਹੈ, ਜੋ ਮਾਇਆ ਮਾਇਆ ਭੂਤ ਹਨ, ਵਿਭੂਤੀ ਹਨ, ਪੰਜ ਭੂਤਕ ਸਰੀਰ ਨਹੀਂ ਕਹਿੰਦੇ ਉਹ, ਜਿੱਥੇ ਭੂਤਕ ਲੱਗ ਜਾਂਦਾ ਮਾਇਆ ਨੂੰ ਲੱਗਦਾ ਹੈ, ਤੱਤਾਂ ਨੂੰ ਲੱਗਦਾ, ਜਾਂ ਅਨਭੂਤ ਹੈ, ਬਾਹਰਲੇ ਸਰੀਰ ਦਾ ਸੰਬੰਧ ਕੋਈ ਨਹੀਂ, ਸਰੀਰ ਜ਼ਰੂਰ ਹੈ ਪਰ ਸੰਬੰਧ ਕੋਈ ਨਹੀਂ, ਅੰਦਰਲੇ ਬਾਹਰਲੇ ਸਰੀਰ ਦਾ ਮਨ ਕਰਕੇ ਸੰਬੰਧ ਹੋਣਾ, ਮਨ ਨੇ ਸੰਬੰਧ ਜੋੜਿਆ ਹੀ ਨਹੀਂ, ਬਾਹਰ
ਨਾਲ ਕੋਈ ਸੰਬੰਧ ਨਹੀਂ, ਮੈਟਰ ਨਾਲ ਕੋਈ ਸੰਬੰਧ ਨਹੀਂ,
ਮਨ ਨੇ ਅੰਦਰਲੇ ਨਾਲ ਸੰਬੰਧ ਰੱਖਿਆ, ਬਾਹਰਲੇ ਨਾਲ ਜੋੜਿਆ ਹੀ ਨਹੀਂ, ਮਾਇਆ ਜਾਂ ਲਿਬ ਛੁਟਕੀ ਨਹੀਂ, ਤ੍ਰਿਸ਼ਨਾ ਜੇ ਲਿਬ ਛੁਟਕਦੀ ਤਾਂ ਲੱਗਦੀ, ਅਸਲ ਜਿਸ ਤਰੀਕੇ ਨਾਲ ਜੀਵ ਪੈਦਾ ਹੁੰਦੇ ਨੇ, ਬੱਚੇ ਪੈਦਾ ਹੁੰਦੇ ਨੇ, ਉਹ ਤਰੀਕੇ ਨਾਲ ਇਹਦਾ ਜਨਮ ਹੀ ਨਹੀਂ ਹੋਇਆ, ਲਿਬ ਛੁਟਕਦੀ ਕਿਵੇਂ, ਉਹ ਜੰਮੇ ਹੀ ਨਹੀਂ ਇਸ ਤਰੀਕੇ ਨਾਲ ਜਿਵੇਂ ਬੱਚੇ ਜੰਮਦੇ ਨੇ, ਉਹ ਤਾਂ ਜਨਮ ਹੀ ਨਹੀਂ ਹੋਇਆ, ਜਦ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਉਹ ਇਹਦੇ 'ਤੇ ਲਾਗੂ ਹੀ ਨਹੀਂ ਹੋਇਆ, ਇਹ ਗੱਲ ਲਾਗੂ ਹੀ ਨਹੀਂ ਹੋਈ, ਅਤੇ ਕੱਲ੍ਹ ਇਹਦਾ ਜਨਮ ਹੀ ਨਹੀਂ ਇਸ ਤਰੀਕੇ ਨਾਲ ਹੋਇਆ ਹੋਇਆ, ਲਿਬ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਹੋਇਆ ਹੀ ਨਹੀਂ, ਇਹਦਾ ਨਾੜੂਆ ਥਾ ਹੀ ਨਹੀਂ ਅੰਦਰ,
ਲਿਬ ਲੱਗੀ ਹੋਣੀ,
ਇਹਦਾ ਨਾੜੂਆ ਕਿਸੇ ਨੇ ਕੱਟਿਆ ਹੀ ਨਹੀਂ, ਉਹ ਹੈ ਹੀ ਨਹੀਂ ਸੀ, ਗੱਲ ਹੀ ਨਹੀਂ ਹੋਈ, ਅਤੇ ਲਿਬ ਕਿਵੇਂ ਛੁੜਕਦੀ, ਉਹ ਤਾਂ ਜਿਹੜਾ ਆਟੋਮੈਟਿਕ ਰਸ ਜਾਂਦਾ ਸੀ ਉਹ ਜਦ ਰੁਕ ਜਾਂਦਾ ਹੈ, ਤਾਂ ਤ੍ਰਿਸ਼ਨਾ ਲੱਗਦੀ ਹੈ, ਇਹਨੂੰ ਤ੍ਰਿਸ਼ਨਾ ਲੱਗੀ ਹੋਈ ਨਹੀਂ, ਲਿਵ ਲੱਗੀ ਸੀ, ਲਿਵ ਲੱਗੀ ਹੋਏਗੀ ਉਹ। ਹਾਂਜੀ,
ਸੰਨਿਆਸ ਦੇਵ ਅਨਭੂਤ ਅੰਗ ਲਾਜੰਤ ਦੇਖ ਜੈ ਦੁੱਤ ਅਨੰਗ,
ਇੱਕ ਇਤਿਹਾਸ ਹੋਇਆ ਇਹੋ ਜਿਹਾ, ਇਤਿਹਾਸ ਘਟਨਾ ਹੋਈ ਹੈ ਇੱਥੇ ਇਹੋ ਜੀ। ਪਰਮੇਸ਼ਰ ਜੋ ਚਾਹੇ ਕਰ ਸਕਦਾ, ਇਹ ਨਹੀਂ ਹੈ ਕਿ ਉਹ ਕਰ ਨਹੀਂ ਸਕਦਾ। ਬਹੁਤ ਸਾਰੀਆਂ ਚੀਜ਼ਾਂ ਨੇ, ਪੈਦਾ ਕਿਵੇਂ ਹੁੰਦੀਆਂ ਨੇ ਅਸੀਂ ਇੱਥੇ ਦੇਖਦੇ ਨਹੀਂ। ਮੱਛਰ ਟੋਟਲ ਮਾਰ ਦਿਉ ਤੁਸੀਂ, ਫਿਰ ਭਲਾ ਕਿੱਥੋਂ ਪੈਦਾ ਹੋ ਜੂ? ਇੱਕ ਵਾਰ ਮਾਰ ਦਈਏ ਸਾਰੇ ਕਿਵੇਂ ਪੈਦਾ ਹੋ ਜੂ? ਸਭ ਕੁਛ ਪੈਦਾ ਹੋ ਜਾਂਦਾ, ਟੋਟਲ ਮਾਰ ਦਈਏ ਮੱਛਰ ਫਿਰ ਵੀ ਪੈਦਾ ਹੋ ਜਾਂਦਾ। ਬਸ ਇਹ ਸਭ ਕੁਛ ਹੁੰਦਾ ਹੀ ਰਹਿੰਦਾ, ਅਸੀਂ ਜੋ ਕੁਛ ਦੇਖਦੇ ਹਾਂ ਸਭ ਕੁਛ ਐਵੇਂ ਹੀ ਨਹੀਂ ਹੁੰਦਾ ਹੈ। ਜੇ ਡੀਪ ਖੋਜ ਕਰੀਏ ਬਹੁਤ ਕੁਛ ਹੋਰ ਹੋ ਰਿਹਾ ਜਿਹੜਾ ਅਸੀਂ ਮੰਨ ਨਹੀਂ ਸਕਦੇ ਫਿਰ। ਹਾਂਜੀ,
ਸੰਨਿਆਸ ਦੇਵ ਅਨਭੂਤ ਅੰਗ,
ਸੰਨਿਆਸ ਦੇਵ ਅਨਭੂਤ ਅੰਗ, ਜੇ ਬਾਂਦਰ ਤੋਂ ਆਦਮੀ ਬਣ ਸਕਦਾ ਡਿਵੈਲਪ ਹੋ ਕੇ ਤਾਂ ਸਭ ਕੁਛ ਹੋ ਸਕਦਾ। ਆਦਮੀ ਤਾਂ ਪਹਿਲਾਂ ਥਾ ਨਹੀਂ, ਹੋਰ ਹੋਰ ਜੂਨਾ ਸੀ। ਜੇ ਆਦਮੀ ਨਹੀਂ ਸੀ ਤਾਂ ਧਰਮ ਵੀ ਨਹੀਂ ਸੀ, ਜੇ ਆਦਮੀ ਨਹੀਂ ਸੀ ਤਾਂ ਮੰਦਰ ਵੀ ਨਹੀਂ ਸੀ, ਜੇ ਆਦਮੀ ਨਹੀਂ ਸੀ ਤਾਂ ਗ੍ਰੰਥ ਵੀ ਨਹੀਂ ਸੀ, ਜੇ ਆਦਮੀ ਨਹੀਂ ਸੀ ਤਾਂ ਸੜਕਾਂ ਸ਼ਹਿਰ ਵੀ ਨਹੀਂ ਸੀ, ਤਾਂ ਮਸ਼ੀਨਰੀ ਵੀ ਨਹੀਂ ਸੀ, ਤੋਪਾਂ ਵੀ ਨਹੀਂ ਸੀ, ਘਰ ਮਿੱਟੀ ਦਾ ਘਰ ਵੀ ਨਹੀਂ ਸੀ, ਬਿਲਡਿੰਗਾਂ ਵੀ ਨਹੀਂ ਸੀ। ਉਹ ਵੀ ਤਾਂ ਕੋਈ ਸਮਾਂ ਹੋਣਾ ਹੀ ਹੈ। ਅਤੇ ਹੁਣ ਇਮੈਜਿਨ ਕਰੋ, ਇੱਦਾਂ ਹੀ ਹੁੰਦਾ ਰਹਿੰਦਾ ਸਭ ਕੁਛ। ਆਦਮੀ ਨੇ ਆ ਕੇ ਧਰਮ ਬਣਾਇਆ ਨਾ, ਅਤੇ ਆਤਮਾ ਤਾਂ ਪਹਿਲਾਂ ਵੀ ਸੀ ਨਾ ਆਦਮੀ ਵਾਲੀ ਹੋਈ, ਉਹਦਾ ਸਫ਼ਰ ਕਰਕੇ ਆਇਆ, ਉਹ ਕਿਵੇਂ ਕਰਕੇ ਆਇਆ ਹੈ? ਪਿਛਲਾ ਵੀ ਤਾਂ ਕੋਈ ਮੱਤ ਲੈ ਕੇ ਹੀ ਆਈ ਜੇ ਇੱਥੇ, ਕੌਣ ਲੈ ਕੇ ਆਇਆ ਇੱਥੇ? ਉਹੀ ਹੁਕਮ ਲੈ ਕੇ ਆਇਆ ਇੱਥੇ, ਉਸ ਹੁਕਮ ਦਾ ਪੱਲਾ ਨੇ ਹੁਣ ਛੱਡਤਾ ਕਿ ਹੁਣ ਇਹਨੂੰ ਅਕਲ ਆ ਗਈ। ਥੋੜ੍ਹੀ ਅਕਲ ਨੇ ਬੇਅਕਲ ਜ਼ਿਆਦਾ ਕਰਤਾ, ਥੋੜ੍ਹੀ ਅਕਲ ਖਤਰਨਾਕ ਹੁੰਦੀ ਹੈ ਨਾ। ਜਿਨ੍ਹਾਂ ਜਾਨਵਰਾਂ ਨੂੰ ਅਕਲ ਨਹੀਂ ਹੈ ਨਾ ਥੋੜ੍ਹੀ, ਜਿੰਨੀ ਕੁ ਆਦਮੀ ਨੂੰ ਹੈ, ਉਹ ਤਾਂ ਭਾਣੇ 'ਚ ਨੇ। ਇਹਨੂੰ ਅਕਲ ਹੈਗੀ, ਇਸ ਕਰਕੇ ਭਾਣੇ ਤੋਂ ਇਹ ਭਾਣੇ ਦਾ ਹੀ ਵਿਰੋਧ ਕਰਦਾ ਆਦਮੀ। ਥੋੜ੍ਹੀ ਅਕਲ ਖਤਰਨਾਕ ਹੋ ਗਈ ਇਹਦੇ ਵਾਸਤੇ, ਇਹ ਲਿਟਲ ਨੌਲੇਜ ਇਜ ਏ ਡੇਂਜਰਸ ਥਿੰਗ, ਬੜੀ ਖਤਰਨਾਕ ਹੈ। ਇਹਨੇ ਹੀ ਫੌਜਾਂ ਬਣਾਈਆਂ ਨੇ, ਇਹਨੇ ਹੀ ਰਾਕਟ ਬਣਾਏ ਨੇ, ਇਹਨੇ ਹੀ ਮਿਜ਼ਾਈਲਾਂ ਬਣਾਈਆਂ, ਇਹਨੇ ਹੀ ਬੰਬ ਬਣਾਏ ਨੇ। ਕਿਹਦੇ ਮਾਰਨ ਵਾਸਤੇ? ਆਦਮੀ ਨੇ, ਆਦਮੀ ਨੇ ਆਦਮੀ ਨੂੰ ਮਾਰਨ ਵਾਸਤੇ ਬਹੁਤ ਕੁਛ ਕੀਤਾ, ਆਦਮੀ ਦੇ ਬਚਾਅ ਵਾਸਤੇ ਆਦਮੀ ਨੇ ਘੱਟ ਕੁਛ ਕੀਤਾ, ਆਦਮੀ ਨੂੰ ਮਾਰਨ ਵਾਸਤੇ ਬਹੁਤ ਕੁਛ ਕੀਤਾ। ਬਹੁਤਾ ਪੈਸਾ ਆਦਮੀ ਨੂੰ ਮਾਰਨ ਵਾਸਤੇ ਖਰਚ ਕੀਤਾ, ਫੌਜਾਂ ਆਦਮੀ ਨੂੰ ਮਾਰਨ ਵਾਸਤੇ ਰੱਖੀਆਂ ਨੇ, ਬੜਾ ਬਜਟ ਹੈ, ਬੜਾ ਖਰਚ ਹੁੰਦਾ। ਹਾਂਜੀ,
ਸੰਨਿਆਸ ਦੇਵ ਅਨਭੂਤ ਅੰਗ ਲਾਜੰਤ ਦੇਖ ਜੈ ਦੁੱਤ ਅਨੰਗ,
ਜੈ ਦੁੱਤ ਅਨੰਗ,
ਲਾਜੰਤ ਦੇਖ ਜੈ ਦੁੱਤ ਅਨੰਗ।
ਐਸਾ ਸੁੰਦਰ ਸਰੂਪ ਹੈ, ਐਸਾ ਇਹਦਾ ਅੰਦਰਲਾ ਸਰੀਰ ਹੈ, ਇੱਕ ਹੈ ਨਾ ਇਹ, ਇੱਕ ਦੀ ਗੱਲ ਚੱਲਦੀ ਹੈ, ਇੱਕ ਹੈ ਅਸਲ 'ਚ, ਇੱਕ ਦੀ ਵਡਿਆਈ ਹੋ ਰਹੀ ਹੈ ਇਸ ਤਰੀਕੇ ਨਾਲ, ਇੱਕ ਦੀ ਵਡਿਆਈ ਹੋਈ ਹੈ ਕਿਉਂਕਿ ਪੂਰਨ ਬ੍ਰਹਮ ਹੈ, ਬਾਨੇ ਦਾ ਅੱਡ ਹੈ ਨਹੀਂ, ਇਹਦਾ ਮਤਲਬ ਪੂਰਨ ਬ੍ਰਹਮ ਹੈ। ਉਹ ਇੱਕ ਦੀ ਵਡਿਆਈ ਹੈ ਇਸ ਤਰੀਕੇ ਨਾਲ ਹੋ ਰਹੀ ਹੈ, ਇੱਕ ਦੀ ਉਪਮਾ ਉੱਥੇ ਹੈ ਆਦਿ ਵਿੱਚ, ਇਹ ਵੀ ਇੱਕ ਦੀ ਉਪਮਾ। ਜਦ ਇੱਕ ਰੂਪ ਦੇ ਵਿੱਚ ਹੈ, ਸਰੀਰ ਵਿੱਚ ਇੱਕ ਰੂਪ 'ਚ ਹੈ, ਉਸੇ ਇੱਕ ਦੀ ਉਪਮਾ ਜਿਹੜਾ ਆਦਿ ਵਿੱਚ ਲਿਖਿਆ ਹੋਇਆ, ਤਾਂ ਇੱਥੇ ਕਿਹੜਾ ਇੱਕ ਨਹੀਂ ਹੋ ਸਕਦਾ, ਇਹ ਉਹਦੀ ਉਪਮਾ। ਲਾਜੰਤ ਸ਼ਰਮਸ਼ਾਰ ਕੌਣ ਹੋ ਰਿਹਾ?
ਦੇਖ,
ਦੇਖ
ਜੈ ਦੁੱਤ ਅਨੰਗ,
ਜੈ ਦੁੱਤ ਅਨੰਗ। ਜਿਹੜੇ ਵੱਡੇ ਵੱਡੇ ਰਿਸ਼ੀ ਮੁਨੀ ਨੇ, ਜਿਹੜੇ ਵੱਡੇ ਵੱਡੇ ਧਰਮ ਗੁਰੂ ਨੇ, ਜਿਨ੍ਹਾਂ ਦੇ ਮਗਰ ਬਹੁਤ ਦੁਨੀਆ, ਪਹਿਲਾਂ ਜਿਨ੍ਹਾਂ ਨੂੰ ਗੁਰੂ ਮੰਨਦੇ ਸੀ, ਰੱਬ ਦੇ ਬਰਾਬਰ ਮੰਨਦੇ ਸੀ, ਰੱਬ ਦੇ ਸ਼ਰੀਕ ਬਣੇ ਤੇ, ਉਹ ਦੇਖ ਦੇਖ ਕੇ ਸ਼ਰਮਸਾਰ ਹੁੰਦੇ ਨੇ, ਉਹਨਾਂ ਦੀਆਂ ਗਰਦਨਾਂ ਝੁਕਦੀਆਂ ਜਾਂਦੀਆਂ ਨੇ ਰਿਸ਼ੀਆਂ ਮੁਨੀਆਂ ਦੀਆਂ। ਜਿਹੜੇ ਉਹਨਾਂ ਦੇ ਬੜੇ ਬੜੇ ਗੁਰੂ ਬਣਾਏ ਬਣੇ ਬੈਠੇ ਸੀ, ਜਿਹੜੇ ਬੜੇ ਬੜੇ ਗ੍ਰੰਥ ਲਿਖੇ ਨੇ, ਉਹਨਾਂ ਇਹਨੇ ਅਜੇ ਕੁਛ ਵੀ ਨਹੀਂ ਲਿਖਿਆ ਲੁਖਿਆ ਕੁਛ ਨਹੀਂ ਅਜੋ, ਅਜੋ ਤਾਂ ਜੰਮਿਆ ਹੀ ਹੈ ਥੋੜ੍ਹੀ ਜਿਹੀ ਉਮਰ ਦਾ ਹੀ, ਅੱਜ ਤਾਂ ਕਿਹਾ ਹੀ ਨਹੀਂ ਕਿਸੇ ਨੂੰ ਕੁਛ, ਬਿਨਾਂ ਕਹੇ ਤਾਂ ਹੀ ਕੁਛ ਸਾਰੇ ਝੁਕਦੇ ਜਾਂਦੇ ਨੇ। ਇਹ ਪ੍ਰਭਾਵ ਹੁੰਦਾ ਜਿਹੜਾ ਪੂਰਨ ਬ੍ਰਹਮ ਹੋਵੇ ਉਹਦਾ, ਇਹ ਰੋਲ ਮਾਡਲ ਜੰਮਿਆ, ਉਹ ਬੋਲ ਕੇ ਸਾਬਤ ਕਰਦੇ ਨੇ ਮੈਂ ਰੋਲ ਮਾਡਲ, ਉਹ ਤਾਂ ਬੋਲ ਕੇ ਸਾਬਤ ਕਰਦੇ ਨੇ ਮੈਂ ਰੋਲ ਮਾਡਲ, ਇਹਨੂੰ ਬੋਲਣ ਦੀ ਲੋੜ ਨਹੀਂ ਹੈ, ਸੂਰਜ ਨੂੰ ਬੋਲਣ ਦੀ ਲੋੜ ਨਹੀਂ ਵੀ ਮੈਂ ਚਮਕਦਾ, ਮੇਰੇ 'ਚ ਰੋਸ਼ਨੀ ਹੈਗੀ, ਰੋਸ਼ਨੀ ਉਹ 'ਚ ਹੋਰ ਤਾਂ ਕਿਸੇ ਨੂੰ ਐਡ ਦੇਣੀ ਪਊਗੀ, ਸੂਰਜ ਨੂੰ ਜ਼ਿਆਦਾ ਰੋਸ਼ਨੀ ਹੈ ਮੇਰੀ ਕਿਤੇ ਫਲਾਣੇ ਥਾਂ। ਹਾਂਜੀ,
ਮੁਨਦੱਤ ਦੇਵ ਸੁਨਿਆਸ ਰਾਜ,
ਮੁਨੀਦੱਤ ਦੇਵ ਸੰਨਿਆਸ ਰਾਜ, ਸੰਨਿਆਸ ਦੀ ਗੱਲ ਕੀਤੀ ਹੈ ਕਿ ਆਸ ਨੂੰ ਸੁਣ ਕਰਨਾ ਹੈ, ਅਸੀਂ ਮਨ ਦੀ ਇੱਛਾ ਤਿਆਗਣ ਦੀ ਗੱਲ ਹੈ, ਸਿੱਖਾਂ ਵਾਸਤੇ ਇਹਦੀ ਤਿਆਗੀ ਹੋਈ ਹੈ, ਇਹਦੀ ਤਿਆਗੀ ਹੋਈ ਹੈ ਮਨ ਦੀ ਇੱਛਾ।
ਜੈ ਸਦੇ ਸਰਬ ਸੰਨਿਆਸ ਰਾਜ ਸਾਜ,
ਜੈ ਸਦੇ ਸਰਬ ਸੰਨਿਆਸ ਸਾਜ, ਜਿਹਨੇ ਸੰਨਿਆਸ ਯੋਗ ਦੇ ਸਾਰੇ ਜਿਹੜੇ ਸਾਧਨ ਨੇ ਉਹ ਦੱਸੇ ਨੇ, ਸਾਧੇ ਨੇ ਵੀ ਜੇ ਐਂ ਹੋਵੇ, ਇੱਥੋਂ ਜੇ ਅੜਕਾ ਕਰਦਾ ਮਨ ਤਾਂ ਐਂ ਕਰੋ, ਉਪਦੇਸ਼ ਕੀਤਾ ਇਹਨੇ ਲੋਕਾਂ ਨੂੰ, ਜੇ ਆ ਕੇ ਪੁੱਛਦੇ ਨੇ ਮੇਰਾ ਮਨ ਐਂ ਕਰਦਾ ਹੈ ਐਂ ਨਹੀਂ ਕਰਦਾ ਐਂ ਨਹੀਂ, ਉਹਨਾਂ ਨੂੰ ਸਮਝਾ ਰਿਹਾ, ਸਾਧ ਰਿਹਾ ਮਨ, ਸਾਧ ਰਿਹਾ ਮਨ, ਆਸ ਨੂੰ ਤਿਆਗਣ ਦੇ ਜਿੰਨੇ ਵੀ ਵਿਧੀਆਂ ਨੇ ਉਹ ਦੱਸ ਰਿਹਾ ਲੋਕਾਂ ਨੂੰ। ਕੋਈ ਕਿਤੋਂ ਕਿਸੇ ਐਂਗਲ ਤੋੜਿਆ ਹੋਇਆ, ਕੋਈ ਕਿਸੇ ਐਂਗਲ ਤੋੜਿਆ ਹੋਇਆ, ਉਹਨੇ ਸਾਰੇ ਸੰਨਿਆਸ ਦੇ ਸਾਰੇ ਗੁਰ ਦੱਸੇ ਨੇ ਗੁਰ। ਹਾਂਜੀ,
ਪਰਮ ਪਵਿੱਤਰ ਜਾਗੋ ਸਰੀਰ,
ਪਰਮ ਪਵਿੱਤਰ ਜਾਗੋ ਸਰੀਰ, ਜਿਹਦਾ ਸਰੀਰ ਪਰਮ ਪਵਿੱਤਰ ਹੈ। ਹਾਂਜੀ,
ਪਰਮ ਪਵਿੱਤਰ ਜਾਕੋ ਸਰੀਰ, ਕਬੂ ਨਾ ਕਾਮ ਕੀਨੋ ਅਧੀਨ,
ਕਦੇ ਵੀ ਉਹਦੇ ਅੰਦਰ ਇੱਛਾ ਨੇ ਕਾਮਨਾ ਨੇ ਉਹਨੂੰ ਮਨ ਨੂੰ ਅਧੀਨ ਨਹੀਂ ਕੀਤਾ, ਧੀਰਜ ਮਨ ਦਾ ਧੀਰਜ ਨਹੀਂ ਡੋਲਿਆ, ਕਿਸੇ ਕਿਸਮ ਦੀ ਇੱਛਾ ਸੰਸਾਰ ਦੀ ਨੇ, ਸੰਸਾਰ ਦੀ ਕਿਸੇ ਵਸਤੂ ਨੇ ਉਹਦੇ ਮਨ ਦਾ ਧੀਰਜ ਨਹੀਂ ਡੋਲਾਇਆ, ਅਧੀਰ ਕਰਨਾ ਧੀਰਜ ਨੂੰ ਡੋਲ ਦੇਣਾ, ਧੀਰਜ ਨੂੰ ਭੰਗ ਕਰ ਦੇਣਾ, ਧੀਰਜ ਡੋਲ ਜਾਵੇ ਉਹਦਾ ਨਹੀਂ। ਹਾਂਜੀ,
ਪਰਮੁਖ ਪਵਿੱਤਰ ਜਾਕੋ ਸਰੀਰ, ਕਬੂ ਨਾ ਕਾਮ ਕੀਨੋ ਅਧੀਰ,
ਕਿਸੇ ਕਾਮਨਾ ਨੇ ਕਿਸੇ ਕਿਸਮ ਦੀ ਇੱਛਾ ਨੇ ਵੀ ਉਹਨੂੰ ਅਧੀਰ ਨਹੀਂ ਕੀਤਾ, ਉਹਦਾ ਮਨ ਨਹੀਂ ਡੋਲਿਆ।
ਜੱਟ ਯੋਗ ਜਾਸ ਸੁਭੰਤ ਸੀਸ,
ਜੱਟ
ਯੋਗ
ਯੋਗ
ਜਾਸ
ਜਾਸ ਜਿਹਦੀ ਜਟਾ ਜਟਾ ਕਰਕੇ ਜੋਗੀ ਹੈ,
ਜਟਾ ਸੀਸ, ਜੱਟ ਯੋਗ ਜਾਸ ਸੁਭੰਤ ਸੀਸ,
ਸੋਭੰਤ ਸੀਸ, ਉਹਨੇ ਸਿਰ ਦੇ ਉੱਤੇ ਜਟਾਂ ਰੱਖੀਆਂ ਹੋਈਆਂ ਨੇ, ਯਾਨੀ ਉਹ ਉਹਦੇ ਭੇਖ ਦੀ ਪਛਾਣ ਕਰਾਉਂਦੀਆਂ ਨੇ। ਸ਼ਿਵ ਸ਼ਿਵ ਜਿਹੜਾ ਹੈਗਾ, ਸ਼ਿਵ ਜਿਹਨੂੰ ਮਹਾਂਦੇਵ ਕਹਿੰਦੇ ਨੇ, ਜਿਹੜਾ ਮਹਾਂਦੇਵ ਹੈ ਨਾ ਜਿਹਨੂੰ ਸ਼ਿਵ ਕਹਿੰਦੇ ਨੇ, ਅਸਲ 'ਚ ਇਹੀ ਪਹਿਲਾ ਸ਼ਿਵ ਹੈ, ਸਭ ਤੋਂ ਪਹਿਲਾ ਮਹਾਂਦੇਵ ਇਹ ਹੈ। ਜੱਟ ਇੱਥੋਂ ਚੱਲੀ ਹੈ, ਉਹਨੇ ਸ਼ਿਵਜੀ ਵਾਲੇ ਨੇ ਉਹਨਾਂ ਨੂੰ ਦੱਸ ਦੇਵੇ ਇੱਥੋਂ ਚੱਲਿਆ ਇਹ
ਜੱਟ ਯੋਗ,
ਆਹੋ ਜਟਾਣਾ ਯੋਗ ਇੱਥੋਂ ਚੱਲਿਆ ਹੋਇਆ, ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਵੀ ਕਿੱਥੋਂ ਚੱਲਿਆ ਹੋਇਆ। ਇਹ ਜਿਹੜਾ ਸੰਨਿਆਸ ਦਾ ਧਰਮ ਹੈ ਇੱਥੋਂ ਚੱਲਿਆ ਹੋਇਆ
ਦੱਤਾਤ੍ਰੇਅ
ਤੋਂ, ਇੱਥੋਂ ਬੇਸਿਕ ਧਰਮ ਹੈ ਹੁਣ ਇੱਥੋਂ ਚੱਲਿਆ ਇਹ, ਅੱਧ ਵਿਚਾਲੇ ਫੜਦੇ ਨੇ ਉਹ ਤਾਂ ਦੱਸਦੇ ਨਹੀਂ ਸ਼ਿਵਜੀ ਕਿੱਥੋਂ ਪੈਦਾ ਹੋਇਆ, ਆ ਪੈਦਾ ਹੋਇਆ ਸ਼ਿਵਜੀ, ਸ਼ਿਵ ਐਂ ਪੈਦਾ ਹੋਇਆ, ਸ਼ਿਵ ਨਹੀਂ ਬਲਕਿ ਮਹਾਂਦੇਵ, ਮਹਾਂਦੇਵ ਹੈ ਇਹਦੇ ਨਾਲ ਦੱਤਾਤ੍ਰੇਅ ਹੈ, ਮਹਾਂਦੇਵ ਹੈ, ਸ਼ਿਵ ਦਾ ਤਾਂ ਅਵਤਾਰ ਹੈ, ਸ਼ਿਵ ਦਾ ਅਵਤਾਰ ਹੈ, ਰੁਦਰ ਅਵਤਾਰ ਹੈ, ਸ਼ਿਵ ਨਹੀਂ ਹੈ, ਸ਼ਿਵ ਦਾ ਅਵਤਾਰ ਹੈ ਦੱਤਾਤ੍ਰੇਅ।
ਜੱਟ ਯੋਗ ਜਸ ਸੁਭੰਤ ਸੀਸ,
ਸੋਭੰਤ ਸੀਸ, ਸਿਰ ਦੇ ਉੱਤੇ ਜੱਟਾਂ ਨੇ ਜੱਟਾਂ ਜੱਟ ਤੋਂ ਆਦਮੀ ਰੱਖਣ ਲੱਗਿਆ ਹੋਇਆ ਨੀ।
ਅਸਤਰਾ ਰੂਪ ਸੰਨਿਆਸ ਈਸ,
ਜਿਵੇਂ ਕਿ ਈਸ਼ਵਰ ਨੇ ਸੰਨਿਆਸ ਦਾ ਰੂਪ ਧਾਰਨ ਕਰ ਲਿਆ, ਇਸ ਤਰੀਕੇ ਤੱਕ ਈਸ ਨੇ, ਈਸਰ ਨੇ, ਈਸ ਪਰਮੇਸ਼ਰ ਨਹੀਂ ਹੈ, ਈਸ ਹੈ, ਈਸ ਹੁੰਦਾ ਹੈ ਇੱਛਾ ਤੋਂ ਰਹਿਤ ਇਨਸਾਨ, ਈਸ ਹੈ। ਗਾਵਣ ਤੁਧ ਨੂੰ ਈਸਰ ਬ੍ਰਹਮਾ ਦੇਵੀ ਭਗਤ ਹੈ, ਈਸ ਉਹ ਪਰਮੀਸ਼ ਹੈ, ਇਹ ਈਸ ਹੈ, ਇਹ ਤੋਂ ਉੱਪਰਲੀ ਸਟੇਜ ਹੈ, ਇਹ ਈਸ ਹੈ, ਈਸਰ ਹੈ, ਈਸ਼ਰ ਮਹਾਦੇਵ ਨੂੰ ਕਿਹਾ ਹੋਇਆ, ਈਸ਼ਰ ਬ੍ਰਹਮਾ ਦੇਵੀ, ਈਸ਼ਰ ਨੇ ਬ੍ਰਹਮਾ ਹੈ, ਦੇਵੀ ਹੈ, ਜਾਂ ਇੰਦਰ ਆਇਆ, ਇੰਦਰ ਵੀ ਈਸ਼ਰ ਦੇ ਥਾਂ ਆਇਆ ਹੈ, ਕਾਬਲ ਤੋਂ ਦੂਰ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਾ ਨਾਲ, ਇਹ ਦੇਵਤਿਆਂ ਦਾ ਵੱਡਾ ਮਹਾਦੇਵ ਹਾਂਜੀ।
ਇਸ ਤਰ੍ਹਾਂ ਰੂਪ ਸੁਨਿਆ,
ਇਸ ਤਰੀਕੇ ਨਾਲ ਸਰੀਰ ਧਾਰਨ ਕੀਤਾ
ਸੰਨਿਆਸ ਈਸ,
ਸੰਨਿਆਸ ਈਸ ਨੇ, ਇੱਥੋਂ ਸੰਨਿਆਸ ਆਸ਼ਰਮ ਚੱਲਿਆ, ਇੱਥੋਂ ਸਮਾਧੀ ਸੁਨ ਸਮਾਧੀ ਚੱਲੀ ਹੈ, ਇੱਥੋਂ ਚੱਲੀ ਹੈ ਸੁਨ ਸਮਾਧੀ, ਆ ਸਮਾਧੀਆਂ ਵਗੈਰਾ ਇੱਥੋਂ ਸ਼ੁਰੂ ਇਹਨੇ ਸ਼ੁਰੂ ਕਰਾਈਆਂ ਨੇ ਸੰਸਾਰ 'ਚ। ਹਾਂਜੀ,
ਆਭਾ ਅਪਾਰ ਕੱਥ ਸਕੇ ਕੌਣ,
ਆਭਾ ਅਪਾਰ ਐਸੀ ਆਭਾ ਹੈ, ਦੇਖੋ ਆਭਾ ਆਭਾ ਹੁੰਦੀ ਹੈ ਜੋਤ ਦਾ ਪ੍ਰਭਾਵ ਜਿਹੜਾ ਪੈ ਰਿਹਾ ਚਿਹਰੇ ਤੋਂ, ਜਿਹੜਾ ਨੂਰ ਹੈ ਉਹਦਾ ਪ੍ਰਭਾਵ ਜਿਹੜਾ ਲੋਕਾਂ ਨੂੰ ਦਰਸ਼ਨ ਹੋ ਰਿਹਾ, ਦਰਸ਼ਨ ਕਰਕੇ ਹੀ ਪ੍ਰਭਾਵਿਤ ਹੋ ਰਹੇ ਨੇ, ਆਭਾ ਹੁੰਦੀ ਹੈ ਇੰਪ੍ਰੈਸ਼ਨ ਜਿਹੜਾ ਹੈ ਉਹਦਾ।
ਆਭਾ ਅਪਾਰ,
ਅਪਾਰ ਆਭਾ,
ਕੱਥ ਸਕੇ ਕੌਣ,
ਕੱਥ ਸਕੇ ਕੌਣ, ਕਿਹੜਾ ਕਥਨ ਕਰੇ, ਲਫ਼ਜ਼ ਨਹੀਂ ਹੈ ਕਥਨ ਕਰਨ ਨੂੰ, ਕੋਈ ਕਥਨ ਨਹੀਂ ਕਰ ਸਕਦਾ ਆਭਾ, ਕਹੀ ਹੈ ਕਥਨ ਕੀਤੀ ਹੈ ਪਰ ਪੂਰੀ ਕਥਨ ਨਹੀਂ ਹੋਈ, ਕਥਨ ਨਹੀਂ ਹੋਈ, ਕਰ ਸਕੇ ਕੌਣ, ਮੈਂ ਵੀ ਨਹੀਂ ਕਥਨ ਕਰ ਸਕਦਾ ਕੀਤੀ, ਕਥਨ ਨਹੀਂ ਹੋਈ ਕਹਿਣ ਦਾ ਮਤਲਬ, ਕਥ ਸਕੇ ਕੌਣ ਦਾ ਮਤਲਬ ਤੁਸੀਂ ਇਹ ਨਾ ਸਕ ਲਓ ਸਮਝ ਲਓ ਮੈਂ ਕਥਨ ਕਰਤੀ ਹੈ, ਆਭਾ
ਕੱਥ ਸਕੇ ਕੌਣ,
ਕੱਥ ਸਕੇ ਕੌਣ, ਕੌਣ ਕਥਨ ਕਰੂਗਾ ਜੀ। ਆਭਾ
ਸੁਣ ਰਹੇ ਜਸ ਗੰਧਰਵ ਮੌਨ,
ਜਾਂ ਜਸ ਸੁਣਦੇ ਨੇ ਗੰਧਰਵ ਇਹਦਾ ਬਸ ਚੁੱਪੇ ਕਰ ਜਾਂਦੇ, ਬੋਲਤੀ ਬੰਦ ਹੋ ਜਾਂਦੀ ਹੈ। ਗੰਧਰਵ ਨੇ ਰਾਜਿਆਂ ਦੇ ਉਹ ਦਰਬਾਰ 'ਚ ਵਜਾਉਣ ਵਾਲੇ ਰਾਗੀ, ਰਾਗੀਆਂ ਨੂੰ ਗੰਧਰਵ ਕਹਿੰਦੇ ਨੇ, ਕਿੰਨਰ ਗਾਉਣ ਵਾਲਿਆਂ ਨੂੰ ਕਹਿੰਦੇ ਨੇ, ਜਿਹੜੇ ਗਾਉਣ ਵਾਲੇ ਹੋਰ ਹੁੰਦੇ ਨੇ, ਵਜਾਉਣ ਵਾਲੇ ਹੋਰ ਹੁੰਦੇ ਨੇ, ਗੰਧਰਵ ਵਜਾਉਣ ਵਾਲੇ ਨੇ, ਕਿੰਨਰ ਗਾਉਣ ਵਾਲੇ ਨੇ, ਗਾਏ ਥੱਕੇ ਕਿੰਨਰ ਵਜਾਏ ਥੱਕੇ ਗੰਧਰਵ, ਸਾਰੇ ਦਸਮ ਦੀ ਬਾਣੀ 'ਚ ਹੈ, ਅੱਡ ਅੱਡ ਕਰਦੇ ਤੋਂ ਕੀ ਪਤਾ ਲੱਗਦਾ ਗੰਧਰਵ ਔਰ ਕਿੰਨਰ 'ਚ ਕੀ ਫਰਕ ਹੈ, ਕਿੰਨਰ ਔਰ ਗੰਧਰਵ ਦੇ ਵਿੱਚ ਫਰਕ ਦਾ ਕੀ ਪਤਾ ਲੱਗਦਾ ਜੇ ਸਾਡੇ ਕੋਲ ਦਸਮ ਗ੍ਰੰਥ ਨਾ ਹੋਵੇ। ਕਿੰਨਰ ਗੰਧਰਵ ਗਾਣ ਕਰੇ ਗਣ ਜਛ ਅਪੱਛਰ ਨਿਰਤ ਦਿਖਾਵੇ, ਜਛ ਔਰ ਅਪੱਛਰ ਨੱਚਣ ਵਾਲੇ ਨੇ, ਤਿੰਨ ਹੋ ਗਏ ਹੁਣ, ਗੰਧਰਵ ਵਜਾਉਣ ਵਾਲੇ ਹੋਵੇ, ਕਿੰਨਰ ਗਾਉਣ ਵਾਲੇ ਹੋ ਗਏ, ਜੱਛ ਔਰ ਪੱਛਰ ਡਾਂਸ ਕਰਨ ਵਾਲੇ ਹੋ ਗਏ, ਨਾਲ ਨੱਚਣ ਵਾਲੇ ਹੋ ਗਏ, ਤਿੰਨ ਕੈਟਾਗਰੀਆਂ। ਹਾਂਜੀ,
ਹੁਣ ਰਹੇ ਜਸ ਗੰਧਰਵ ਮੌਨ, ਆਭਾ ਅਪਾਰ ਕੱਥ ਸਕੇ ਕੌਣ, ਸੁਣ ਰਹੇ ਜਸ ਗੰਧਰਵ ਮੌਨ,
ਹਾਂ ਜੱਛ ਔਰ ਗੰਧਰਵ ਸੁਣ ਕੇ ਚੁੱਪ ਕਰ ਜਾਂਦੇ ਨੇ, ਐਸੀ ਆਭਾ ਹੈ, ਉਹ ਕਹਿੰਦੇ ਤੁਸੀਂ ਆਭਾ ਸੁਣਾਓ ਉਹਦੀ ਗਾ ਕੇ, ਕਹਿੰਦੇ ਨਹੀਂ ਸੁਣਾ, ਉਹ ਅਸਲ ਦੇ ਵਿੱਚ ਜਿਹੜੇ ਨੱਚਦੇ ਹੁੰਦੇ ਨੇ ਨਾ, ਉਹ ਜਿਹਾ ਇੰਪ੍ਰੈਸ਼ਨ ਵੀ ਦਿੰਦੇ ਹੁੰਦੇ ਨੇ ਚਿਹਰੇ ਦਾ, ਜਿਵੇਂ ਐਕਟਰ ਦਿੰਦੇ ਨੇ, ਉਹ ਕਹਿੰਦੇ ਨੇ ਸਾਥੀ ਇਹ ਜੀ ਐਕਟਿੰਗ ਨਹੀਂ ਹੋ ਸਕਦੀ, ਇਹ ਇਹ ਜਿਹੜੀ ਹੈ ਮੁਦਰਾ, ਇਹ ਮੁਦਰਾ ਨਹੀਂ ਬਣ ਸਕਦੀ ਸਾਥੀਆਂ ਦੀ, ਇਹੋ ਜਿਹੀ ਨਹੀਂ ਮੁਦਰਾ, ਜਵਾਬ ਦੇਵੇ, ਜਿਵੇਂ ਰਾਜਿਆਂ ਦੀ ਮੁਦਰਾ ਬਣਾਉਂਦੇ ਨੇ, ਕ੍ਰਿਸ਼ਨ ਦੀ ਰਾਮਚੰਦਰ ਦੀ ਮੁਦਰਾ ਬਣਾਉਂਦੇ ਨੇ, ਕਹਿੰਦੇ ਇਹ ਨਹੀਂ ਸਾਥੇ ਨਹੀਂ ਹੁੰਦੀ, ਇਹ ਨਹੀਂ ਹੁੰਦੀ, ਕਹਿੰਦੇ ਵੀ ਤੁਸੀਂ ਇਹਦੀ ਜਸ ਕਰਕੇ ਦੱਸੋ ਗਾ ਕੇ, ਕਹਿੰਦੇ ਨਹੀਂ ਇਹ ਸਾਥੇ ਨਹੀਂ ਹੁੰਦਾ, ਜਸ ਉਹਨਾਂ 'ਤੇ ਨਹੀਂ ਹੋ ਸਕਿਆ। ਹਾਂਜੀ,
ਚੱਕ ਰਿਹਾ ਬ੍ਰਹਮ ਆਭਾ ਵਿਚਾਰ,
ਆਭਾ ਵਿਚਾਰ ਕਰਕੇ ਬ੍ਰਹਮ ਵੀ ਚੱਕਰ 'ਚ ਪੈ ਗਿਆ ਵੀ ਕੀ ਕਹਾਂ ਕੀ ਨਾ ਕਹਾਂ, ਉਹਦੀ ਆਭਾ ਜਿਹੜੀ ਹੈਗੀ ਆਭਾ ਭਗਤੀ ਨੂੰ ਕਹਿੰਦੇ ਨੇ, ਉਹਦੀ ਜੋਤ ਨੂੰ ਦੇਖ ਕੇ ਉਹ ਜੋਤ ਦੀ ਮੈਂ ਕਿਵੇਂ ਲਿਖਾਂ ਇਹਦੇ ਬਾਰੇ, ਇਹਦੀ ਉਸਤਤੀ ਕਿਵੇਂ ਕਰਾਂ। ਬ੍ਰਹਮੀ ਚ ਜਿਹੜੇ ਪੰਡਿਤ ਬ੍ਰਾਹਮਣ ਨੇ ਉਹ ਵੀ ਚੱਕਰ 'ਚ ਪਏ ਹੋਏ ਨੇ, ਵਿਦਵਾਨ ਜਿਹੜੇ ਚੱਕਰ 'ਚ ਪਏ ਹੋਏ ਨੇ। ਬ੍ਰਹਮ
ਲਾਜਿਓ ਅਨੰਗ ਆਭਾ ਨਿਹਾਲ,
ਕਵਿਤਾਵਾਂ ਲਿਖਦੇ ਨੇ ਲੋਕ ਨਾ ਉਸ ਵੇਲੇ ਕਵੀ ਲੋਕ, ਉਹ ਵੀ ਚੱਕਰ 'ਚ ਪਏ ਹੋਏ ਨੇ। ਹਾਂਜੀ,
ਚੱਕਰਿਓ ਬ੍ਰਹਮ ਆਭਾ ਵਿਚਾਰ, ਲਾਜਿਓ ਅਨੰਗ ਆਭਾ ਨਿਹਾਲ।
ਲਾਜਿਓ ਅਨੰਗ ਲਾਭਾ ਆਭਾ ਨਿਹਾਲ, ਆਭਾ ਨੂੰ ਦੇਖ ਕੇ ਸਭ ਦੇ ਮਨ, ਅੰਗ ਮਨ ਨੂੰ ਕਹਿੰਦੇ ਨੇ, ਅਨੰਗ ਮਨ ਨੂੰ ਕਹਿੰਦੇ ਨੇ।
ਲਾਜਿਓ ਅਨੰਗ,
ਅਨੰਗ ਜਦ ਕਹਿੰਦੇ ਨੇ ਜਦ ਮਨ ਵੱਖਰਾ ਹੋ ਜਾਵੇ ਫਿਰ ਅਨੰਗ, ਅੰਗ ਨਹੀਂ ਰਿਹਾ ਨਾ
ਅਨੰਗ।
ਜਦ ਆਪਣੇ ਮਨ ਨੂੰ ਮੂਲ ਨੂੰ ਛੱਡ ਜਾਏ ਮਨ ਫਿਰ ਅਨੰਗ ਹੋ ਜਾਂਦਾ ਇਹ, ਆਪਣੇ ਮੂਲ ਨਾਲੋਂ ਜੁਦਾ ਹੋ ਕੇ ਅਨੰਗ ਹੈ ਇਹ। ਅਨੰਗ ਇਹ ਉਹਦਾ ਅੰਗ ਹੈ, ਉਹਦਾ ਅੰਗ ਹੈ, ਆਪਣਾ ਅੰਗ ਛੱਡਤਾ ਇਹਨੇ। ਜਿਵੇਂ ਬਾਂਹ ਕਿਸੇ ਦੀ ਕੱਟ ਕੇ ਪਰੇ ਰੱਖ ਦਈਏ, ਬਾਂਹ ਅੰਗ ਥੋੜ੍ਹੀ ਰਹਿ ਗਈ ਫਿਰ, ਆਪਣਾ ਅੰਗ ਨਹੀਂ ਨਾ ਰਹੀ ਬਾਂਹ, ਬਸ ਫਿਰ ਅਨੰਗ ਹੋ ਗਈ ਬਾਂਹ, ਅਨੰਗ ਅੰਗ ਤੋਂ ਅੱਡ ਹੋ ਗਈ ਆਪਣੀ, ਹਾਂ ਸਰੀਰ ਤੋਂ ਵੱਖਰੀ ਹੋ ਗਈ। ਐਵੇਂ ਆਪਣੇ ਮੂਲ ਤੋਂ ਵੱਖਰਾ ਹੋਇਆ ਜਿਹੜਾ ਮਨ ਹੈ ਉਹ ਅਨੰਗ ਹੈ। ਜਿਹਦਾ ਮਨ ਵੱਖਰਾ ਹੈ, ਮਨ ਚਿੱਤ ਇੱਕ ਨਹੀਂ, ਉਹ ਇਹਨੂੰ ਇੱਕ ਨੂੰ ਦੇਖ ਕੇ ਹੈਰਾਨ ਹੋ ਜਾਂਦਾ, ਚੱਕਰ 'ਚ ਪੈ ਜਾਂਦਾ ਵੀ ਇਹੋ ਜਿਹਾ ਵੀ ਹੁੰਦੀ ਹੈ, ਕੋਈ ਇੰਨੀ ਵੀ ਜੋਤ ਹੁੰਦੀ ਹੈ ਕਿਸੇ ਦੇ ਚਿਹਰੇ 'ਤੇ, ਆਪਣੇ ਤਾਂ ਉਹਦੇ ਹੈ ਨਹੀਂ, ਉਹਨੇ ਜਿੰਨਾ ਚਿਰ ਇਹੋ ਜਿਹਾ ਦੇਖਿਆ ਨਹੀਂ, ਤਾਂ ਕਰਕੇ ਉਹ ਜਿਹੜੇ ਰਿਸ਼ੀ ਮੁਨੀ ਤੇ ਉਹ ਤਾਂ ਇਹੋ ਜਿਹਾ ਹੈ ਹੀ ਨਹੀਂ ਸੀ, ਕੋਈ ਪਹਿਲਾਂ ਹੀ ਪੈਦਾ ਹੋਇਆ ਨਾ।
ਅਤ ਗਿਆਨਵੰਤ ਕਰਮਨ ਪ੍ਰਵੀਨ,
ਅਤ ਗਿਆਨਵੰਤ ਕਹਿਤਾ, ਹੁਣ ਅਤ ਲਾ ਤਾ ਲਫ਼ਜ਼, ਗਿਆਨ ਦੇ ਨਾਲ ਅਤ ਲੱਗ ਗਿਆ ਲਫ਼ਜ਼, ਜਿਹਦੇ ਉੱਤੇ ਪਹਿਲਾਂ ਇਹੋ ਜਿਹਾ ਗਿਆਨ ਸੁਣਿਆ ਨਹੀਂ ਸੀ, ਅਤੇ ਇਹਦੇ ਉੱਤੇ ਦੀ ਹੁਣ ਮੁਸ਼ਕਲ ਹੈ, ਜਿਹਦੇ ਉੱਤੇ ਦੀ ਗਿਆਨ ਹੋਣਾ ਮੰਨ ਲਈ ਵੀ ਹੋ ਹੀ ਨਹੀਂ ਸਕਦਾ, ਉਹਨੂੰ ਅਤ ਕਹਿੰਦੇ।
ਅਤ ਗਿਆਨਵੰਤ,
ਅਤ ਗਿਆਨਵੰਤ
ਕਰਮਨ ਪ੍ਰਵੀਨ,
ਕਰਮਨ ਪ੍ਰਵੀਨ ਹਰੇਕ ਕਰਮ ਦੇ ਵਿੱਚ ਪ੍ਰਵੀਨ, ਹਰੇਕ ਕੰਮ 'ਚ ਵੀ ਪ੍ਰਵੀਨ ਹੈ, ਨਿਪੁੰਨ ਹੈ, ਗਿਆਨ ਦੇ ਵਿੱਚ ਗਿਆਨ ਅੱਤ ਦਾ ਹੀ ਹੈ, ਗਿਆਨ ਦੀ ਹੱਦੇ ਕੋਈ ਨਹੀਂ, ਲਿਮਿਟੇ ਨਹੀਂ ਕੋਈ ਗਿਆਨ ਦੀ। ਹਾਂਜੀ,
ਅਨਿਆਸ ਗਾਤ ਹਰ ਕੇ ਅਧੀਨ,
ਸੰਨਿਆਸ
ਅਨਿਆਸ, ਅਨਿਆਸ ਗਾਤ ਹਰ ਕੇ,
ਅਨਿਆਸ ਗਾਤ ਹਰ ਕੇ ਅਧੀਨ, ਸਰੀਰ ਦੇ ਵਿੱਚ ਆਸ ਨਹੀਂ ਹੈ ਕੋਈ, ਇੱਛਾ ਨਹੀਂ ਹੈ ਕੋਈ, ਹਰ ਕੇ ਅਧੀਨ, ਹਰ ਕੇ ਅਧੀਨ ਜ਼ਰੂਰ ਹੈ ਮਨ, ਹੁਕਮ ਪਾਣੇ 'ਚ ਹੈ ਨਾ, ਪਾਣੇ 'ਚ ਹੈ, ਇਉਂ ਲੱਗਦਾ ਵੀ ਪਾਣੇ 'ਚ ਹੈ। ਜੇ ਉਹ ਮਾਇਆ ਦੇ, ਜੇ ਉਹਦੇ ਆਪਣੀ ਇੱਛਾ ਨਹੀਂ ਹੈ ਜਦੋਂ, ਉਹ ਪਾਣੇ 'ਚ ਮਿਲ ਜਾਂਦਾ।
ਸ਼ਬ ਦੀਪ ਦਿਪਤ ਕੋਟ ਸੂਰਜ ਪਰਮਾਨ, ਛਬੀ
ਛਬੀ ਹਾਂ,
ਛਬੀ ਦਿਪਤ ਕੋਟ ਸੂਰਜ ਪਰਮਾਨ,
ਕਰੋੜਾਂ ਸੂਰਜਾਂ ਜਿੰਨੀ ਛਬੀ ਹੈ ਉਹਦੀ ਚਿਹਰੇ 'ਤੇ, ਕਰੋੜ ਸੂਰਜਾਂ ਜਿੰਨੇ ਜਿਵੇਂ ਦੀਵੇ ਹੁੰਦੇ ਨੇ ਨਾ, ਦੀਵਾ ਦਿਪਤ, ਸੂਰਜ ਤਾਂ ਇੱਕ ਦੀਵਾ ਹੀ ਆ, ਜਿਵੇਂ ਸੂਰਜ ਵਰਗੇ ਕਰੋੜਾਂ ਦੀਵੇ ਜਗਦੇ ਹੋਣ, ਜਿੰਨੀ ਰੋਸ਼ਨੀ ਹੈ, ਅਸਲ ਦੇ ਵਿੱਚ ਅੰਦਰ ਤਾਂ ਰੋਸ਼ਨੀ ਉਹਦੀ ਹੋਣੀ ਹੋਈ ਨਹੀਂ, ਬਾਹਰ ਤਾਂ ਰੋਸ਼ਨੀ ਹੈ ਨਹੀਂ, ਜਿੱਥੇ ਉਹਦੀ ਰੋਸ਼ਨੀ ਉੱਥੇ ਬਾਹਰਲੀ ਰੋਸ਼ਨੀ ਹੋਣੀ ਹੋਣੀ। ਜਿਹੜੇ ਆਪਣੇ ਆਪ ਨੂੰ ਸੂਰਜ ਮੰਨਦੇ ਨੇ, ਕੁਛ ਲੋਕ ਇਹੋ ਜਿਹੇ ਹੁੰਦੇ ਨੇ, ਉਹ ਆਪਣੇ ਆਪ ਨੂੰ ਸੂਰਜ ਮੰਨਦੇ ਨੇ, ਜਿਵੇਂ ਚੰਦਰਮਾ ਮੰਨਦੇ ਨੇ, 108 ਵਾਲੇ ਚੇਲੇ ਉਹਨਾਂ ਦੇ ਤਾਰੇ ਹੁੰਦੇ ਨੇ, ਤਾਰੇ ਮੰਨਦੇ ਨੇ, ਰਿਸ਼ੀ ਜਿਹੜੇ ਹੁੰਦੇ ਨੇ ਨਾ ਰਿਖੀ, ਇਹ ਤਾਰਿਆਂ ਨੂੰ ਰਿਖੀ ਕਹਿੰਦੇ ਨੇ, ਤਾਰਿਆਂ ਨੂੰ ਰਿਖੀ ਮੰਨਦੇ ਨੇ, ਕਿਸੇ ਦੀ ਰੋਸ਼ਨੀ ਜ਼ਿਆਦਾ ਕਿਸੇ ਦੀ ਘੱਟ, ਇਹ ਫਿਰ ਉਦੋਂ ਜ਼ਿਆਦਾ ਚੰਦਰਮਾ ਹੋ ਗਿਆ, ਉਦੋਂ ਜ਼ਿਆਦਾ ਵਾਲਾ ਸੂਰਜ ਹੋ ਗਿਆ, ਸਮਝਿਆ ਜੀ। ਜਿਹੜੇ ਅਵਤਾਰ ਨੇ ਇਹਨਾਂ ਨੂੰ ਸੂਰਜ ਮੰਨ ਲੈਂਦੇ ਨੇ, ਉਹ ਕਹਿੰਦੇ ਕਰੋੜਾਂ ਇਹ ਜਿਹੇ ਜਿਹੇ ਇਹਨਾਂ ਨੇ ਅਵਤਾਰ ਬਣਾਏ ਹੋਏ ਨੇ ਨਾ, ਕਰੋੜਾਂ ਅਵਤਾਰ ਇਕੱਠੇ ਹੋ ਕੇ ਵੀ ਉਹਦੇ ਮੁਕਾਬਲੇ ਦਾ ਗਿਆਨ ਨਹੀਂ। ਇਹ ਗੁਰਮੁਖਾਂ ਵਾਲਾ ਗਿਆਨ ਹੈ, ਦੇਖੋ ਗੁਰਮੁਖਾਂ ਵਾਲਾ ਗਿਆਨ।
ਛਬੀ ਦਿਪਤ ਕੋਟ ਸੂਰਜ ਪ੍ਰਮਾਨ, ਚੱਕ ਰਹਾ ਚੰਦ ਲੱਖ ਆਸਮਾਨ।
ਚੱਕ ਰਹਾ ਚੰਦ ਲੱਖ ਆਸਮਾਨ, ਆਸਮਾਨ ਦੇ ਵਿੱਚ ਚੰਦਰਮਾ ਹੈਰਾਨ ਹੈ ਦੇਖ ਕੇ,
ਲੱਖ ਆਸਮਾਨ
ਲੱਖ ਕੇ ਦੇਖ ਕੇ, ਲੱਖਣਾ ਦੇਖਣਾ। ਚੰਦਰਮਾ ਕਹਿੰਦੇ ਨੇ ਚੰਦਰਮਾ ਸ਼ਰਮਿੰਦਾ, ਇਹਦੀ ਮਾਂ ਦੇ ਉਹਨੂੰ ਦੇਖ ਕੇ ਹੀ ਬਣਦਾ ਸੀ ਚੰਦਰਮਾ, ਤਾਂ ਚੰਦਰਮਾ ਤਾਂ ਇਹਦੀ ਮਾਂ ਦੀ ਉਹਨੂੰ ਦੇਖ ਕੇ ਹੀ ਲੱਜਤ ਹੁੰਦਾ ਸੀ, ਆਬਾ ਨੂੰ ਦੇਖ ਕੇ ਹੀ। ਹਾਂਜੀ,
ਉਪਜਿਆ ਆਪ ਇੱਕ ਯੋਗ ਰੂਪ,
ਐ ਸਮਝ ਲਓ ਆਪ ਇੱਕ ਯੋਗ ਦਾ ਰੂਪ ਉਪਜਿਆ, ਜੁੜਿਆ ਜੜਾ ਹੀ ਪੈਦਾ ਹੋਇਆ, ਇੱਕ ਜਿਹੜਾ ਸੀ ਇੱਕ ਆਪ, ਇੱਕ ਨੇ ਹੀ ਸਰੀਰ ਧਾਰਨ ਕੀਤਾ, ਦੋ ਥਾਂ ਹੋਇਆ ਹੀ ਨਹੀਂ। ਉਪਜਿਆ ਆਪ
ਇੱਕ ਯੋਗ ਰੂਪ, ਯੋਗ ਰੂਪ,
ਯੋਗ ਰੂਪ, ਯੋਗ ਰੂਪ 'ਚ ਇੱਕ ਪੈਦਾ ਹੋਇਆ, ਇੱਕ ਇੱਕ ਨੇ ਸਰੀਰ ਧਾਰਨ ਕੀਤਾ, ਦੋ ਤਾਂ ਬਣੇ ਹੀ ਨਹੀਂ ਉਹਦੇ, ਦਾਲ ਨਹੀਂ ਬਣਿਆ, ਦਾਲ ਬਣਦਾ ਗਰਭ 'ਚ, ਗਰਭ 'ਚ ਗਿਆ ਨਹੀਂ, ਦਾਲ ਬਣਿਆ ਨਹੀਂ, ਦਾਲ ਤਾਂ ਬਣਦਾ ਜੀ ਗਰਭ ਧਾਰਨ ਕਰਦਾ, ਉਹ ਤਾਂ ਕੀਤਾ ਨਹੀਂ, ਦਾਲ ਬਣਿਆ ਨਹੀਂ। ਹਾਂਜੀ,
ਉਹਨਾਂ ਲੱਗੇ ਯੋਗ ਸਾਧਨ,
ਇਸ ਕਰਕੇ ਉਪਜਿਆ ਜਨਮਿਆ ਨਹੀਂ ਹੈ, ਜਨਮਿਆ ਨਹੀਂ ਹੈ, ਉਪਜਿਆ ਲਫ਼ਜ਼ ਹੈ ਇੱਥੇ, ਜਨਮਿਆ ਲਫ਼ਜ਼ ਨਹੀਂ ਆਇਆ। ਜੇ ਗਰਭ ਜੀ ਆਉਂਦਾ ਜਨਮਿਆ ਲਫ਼ਜ਼ ਆਉਂਦਾ ਨਾਲ, ਬਹੁਤ ਬਰੀਕੀਆਂ ਨੇ ਹਰ ਜਗ੍ਹਾ ਪਈਆਂ, ਉਹ ਬਰੀਕੀਆਂ ਤੋਂ ਪਤਾ ਲੱਗਦਾ ਵੀ ਲਿਖਿਆ ਹੋਇਆ ਕਿਹਦਾ, ਇਹ ਵਿਦਵਾਨਾਂ ਦੇ ਲਿਖੀ ਹੋਈ ਇਹ ਗੱਲਾਂ, ਵਿਦਵਾਨਾਂ ਨੂੰ ਕੀ ਪਤਾ, ਵਿਦਵਾਨ ਤਾਂ ਕੁਛ ਲਿਖੀ ਜਾਂਦੇ ਨੇ, ਇੱਕ ਇੱਕ ਲਫ਼ਜ਼ ਸ਼ਬਦ ਇਸ ਤਰੀਕੇ ਨਾਲ ਲਿਖਣਾ ਪਊਗਾ, ਨਹੀਂ ਕੁਛ ਤਾਂ ਕੁਛ ਬਣ ਜੂਗਾ। ਉਪਜਿਆ ਹੀ ਲਫ਼ਜ਼ ਵਰਤਿਆ, ਜਨਮਿਆ ਤਾਂ ਲਿਖਿਆ ਨਹੀਂ, ਆਪਣਾ ਦਸਮ ਪਾਸ਼ਾ ਕਹਿੰਦੇ ਜਨਮ, ਇਹ ਕਾਜ ਤਾਂ ਰਾਹਮ ਜਨਮ, ਸਮਝ ਲਿਓ ਸਾਧੂ ਸਭ ਮਨਮ, ਆਪਣਾ ਜਨਮ ਮੰਨਦੇ ਨੇ ਇਹਨੂੰ ਉਪਜਿਆ ਲਿਖਦੇ ਨੇ, ਆਪਣਾ ਤਾਂ ਜਨਮ ਮੰਨਿਆ ਉਹਨਾਂ ਨੇ। ਇੱਕ ਤਾਂ ਪ੍ਰਕਾਸ਼ ਲਿਖਿਆ, ਜਬ ਤੇ ਜਾਤ ਤ੍ਰਿਵੈਣੀ ਪਏ ਪੁੰਨ ਦਾਨ ਦਨ ਕਰਤਬ ਤੈ ਪ੍ਰਕਾਸ਼ ਹਮਾਰਾ ਪਿਓ, ਉੱਥੇ ਪ੍ਰਕਾਸ਼ ਲਿਖਿਆ, ਉੱਥੇ ਨਿਰਾਕਾਰੀ ਸਰੀਰ ਦਾ ਪ੍ਰਕਾਸ਼ ਹੈ, ਉੱਥੇ ਦੋ ਹੋਏ ਨੇ, ਉੱਥੇ ਅੰਦਰਲੇ ਤੋਂ ਪ੍ਰਕਾਸ਼ ਹੋਇਆ ਤ੍ਰਿਵੈਣੀ ਤੋਂ, ਜਨਮ ਜਾ ਕੇ ਪਟਣੇ ਹੋਇਆ, ਅੰਦਰਲੇ ਸਰੀਰ ਦਾ ਪ੍ਰਕਾਸ਼ ਹੋ ਕੇ ਹੈ, ਬਾਹਰਲੇ ਦਾ ਜਨਮ ਕਿਹਾ, ਬਾਹਰਲੇ ਦਾ ਪ੍ਰਕਾਸ਼ ਕਹਿੰਦੇ ਨਹੀਂ, ਕਹਿਤਾ ਸਾਡੇ ਬਾਹਰਲੇ ਦੇ ਜਨਮ ਦੇ ਪ੍ਰਕਾਸ਼ ਕਹੀ ਜਾਂਦੇ ਨੇ, ਕਹਿੰਦੇ ਰਹੇ ਨੇ ਹੁਣ ਤਾਂ ਕਹੀ ਜਾਂਦੇ ਨੇ, ਇਹਦਾ ਮਤਲਬ ਹੈ ਬੁੱਝ ਨੇ ਇਹਨਾਂ ਨੂੰ, ਅਕਲ ਉਕਲ ਨਹੀਂ ਹੈ ਪ੍ਰਚਾਰਕਾਂ ਨੂੰ, ਇਹ ਤਾਂ ਸਾਰੇ ਉਖੜ ਨੇ ਜਿਹੜੇ ਹੁਣ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਗੁਰਬਾਣੀ 'ਚ ਕਿਹੜੇ ਕਿਹੜੇ ਲਫ਼ਜ਼ ਕਿੱਥੇ ਵਰਤੇ ਨੇ, ਭੇਦ ਕੀ ਹੈ, ਇਹੀ ਤਾਂ ਭੇਦ ਦੀ ਗੱਲ ਹੈ, ਇਹੀ ਤਾਂ ਖੋਜ ਦਾ ਵਿਸ਼ਾ ਸੀ, ਹੋਰ ਭੇਦ ਕੀ ਹੈ, ਬੁੱਝਣ ਵਾਲੀ ਗੱਲ ਹੋਰ ਕੀ ਸੀ, ਇਹੀ ਤਾਂ ਬੁੱਝਣ ਵਾਲੀਆਂ ਗੱਲਾਂ ਸੀ, ਤਾਂ ਪੱਲੇ ਕੀ ਰਹਿ ਗਿਆ, ਪੱਲੇ ਕੁਛ ਵੀ ਨਹੀਂ। ਹਾਂਜੀ,
ਉਪਜਿਆ ਆਪ ਇੱਕ ਯੋਗ ਰੂਪ, ਪੁੰਨ ਲੱਗੇ ਯੋਗ ਸਾਧਨ,
ਇੱਕ ਉਪਜਿਆ, ਇੱਕ ਇੱਕ ਜਪਦਾ ਨਹੀਂ ਹੁੰਦਾ, ਇੱਕ ਉਪਜਦਾ ਹੀ ਹੁੰਦਾ, ਇੱਕ ਹੋਏ ਤਾਂ ਉਗਵਾ ਉਗਵਾ ਉਪਜਣਾ, ਇੱਕੋ ਹੀ ਗੱਲ ਹੈ, ਉਗਵਾ ਉਪਜਿਆ ਇੱਕੋ ਹੀ ਗੱਲ ਹੈ, ਦਾਣਾ ਉਪਜਿਆ ਦਾਣਾ ਉਗਿਆ ਇੱਕੋ ਹੀ ਗੱਲ ਹੈ, ਫਸਲ ਉੱਗੀ ਹੈ ਉਪਜੀ ਹੈ, ਇਹੀ ਤਾਂ ਹੈਗਾ ਇਹ ਜਿਹੜਾ ਸਾਡਾ ਉਗਵਾ ਸੂਰ ਅਸੁਰ ਸੰਘਾਰ ਹੈ, ਉੱਥੇ ਵੀ ਉਗਵੇ ਆਈ ਹੈ, ਉਗਵਾ ਸੂਰ ਅਸੁਰ ਸੰਘਾਰ ਹੈ, ਉਗਵੇ ਜਾਊ ਉੱਥੇ।
ਉਪਜਿਆ ਆਪ ਇੱਕ ਯੋਗ ਰੂਪ,
ਆਪ ਆਪ ਇੱਕ ਉਪਜਿਆ ਯੋਗ ਰੂਪ, ਯੋਗ ਰੂਪ ਕੀ ਹੈ, ਚੇਤਨ ਮਨ ਇੱਕ ਹੈ, ਸਰੀਰ ਨਾਲ ਵੀ ਮਾਇਆ ਨਾਲ ਵੀ ਜੁੜਿਆ ਹੋਇਆ, ਉਹ ਮਾਇਆ ਸਣੇ ਉਪਜਿਆ ਨਾ, ਯੋਗ ਰੂਪ ਇੱਧਰ ਵੀ ਯੋਗ ਹੈ ਉੱਧਰ ਵੀ ਯੋਗ ਹੈ, ਦੋ ਯੋਗ ਇਕੱਠੇ ਹੀ ਨੇ, ਪਰ ਇੱਛਾ ਫਿਰ ਵੀ ਨਹੀਂ। ਇੱਕੋ ਹੀ ਮਿਸਾਲ ਹੈ ਸੰਸਾਰ, ਦੂਜੀ ਮਿਸਾਲ ਹੈ ਨਹੀਂ। ਧਰਮ ਦੀ ਹਿਸਟਰੀ 'ਚ ਜੋ ਵੀ ਸਾਡੇ ਕੋਲ ਹੈ ਪਿਛਲਾ, ਇੱਕੋ ਹੀ ਮਿਸਾਲ ਹੈ ਦੱਤਾਤਰੇ ਦੀ, ਹੋਰ ਮਿਸਾਲ ਹੀ ਕੋਈ ਨਹੀਂ ਇਸ ਤਰੀਕੇ ਦੀ ਪੈਦਾ ਦੀ ਹੋਈ ਹੋਈ। ਹਾਂਜੀ,
ਪੁੰਨ ਲੱਗੇ ਯੋਗ ਸਾਧਨ ਅਨੂਪ,
ਪੁੰਨ ਲੱਗੇ ਯੋਗ
ਸਾਧਨ ਅਨੂਪ,
ਸਾਧਨ ਅਨੂਪ, ਹੋਰ ਵਧੇਰੇ ਲੱਗ ਗਏ ਇਸੇ ਕੰਮ, ਸਾਧਨਾ ਯੋਗ ਸਾਧਨਾ ਸਾਧਨ ਯੋਗ ਸਾਧਨਾ ਨੂੰ ਦੁਨੀਆ ਹੀ ਲੱਗ ਗਈ ਕਰਨ, ਉਹੋ ਜਿਹਾ ਬਣਨ ਦੀ ਕੋਸ਼ਿਸ਼। ਬੇਅੰਤ ਆਪੇ ਹੀ ਬਿਨਾਂ ਕਹੇ ਤੇ ਹੀ ਚੱਲ ਪਏ ਇਸੇ ਰਾਹ, ਫੇਰ ਇਹਦੇ ਬਾਅਦ ਪੁੰਨ, ਇਹਦੇ ਬਾਅਦ
ਸਰੀਰ ਸਾਧਨ,
ਇਹੋ ਜਿਹੀਆਂ ਜੜਾਂ ਰੱਖ ਲਈਆਂ, ਇਹੋ ਜਿਹੀ ਜਾਣੀ ਸੁਭਾਅ ਬਣਾਉਣ ਲੱਗ ਗਏ, ਭੇਖ ਵੀ ਇਹ ਸੁਭਾਅ ਵੀ ਇਹੋ ਜਿਹਾ, ਕੋਈ ਇੱਛਾ ਨਹੀਂ ਰੱਖਣੀ, ਕੋਈ ਪਰਵਾਹ ਨਹੀਂ ਕਰਨੀ, ਉਹਦੇ ਨਾਲ ਚੱਲ ਪਏ। ਇਹਦੇ ਨਾਲ ਤਾਂ ਫੌਜ ਹੋ ਗਈ ਸੀ ਪੂਰੀ, ਸਾਰੇ ਉੱਠ ਕੇ ਅੱਗੇ ਆਊਗਾ ਬਹੁਤ ਲੰਬਾ, ਜਿਹੜਾ ਦੇਖਦਾ ਸੀ ਦੇਖ ਕੇ ਉੱਥੇ ਹੀ ਖੜਾ ਹੀ ਰਹਿ ਜਾਂਦਾ ਸੀ ਇਹਨੂੰ ਦੇਖ ਕੇ। ਹਾਂਜੀ,
ਗ੍ਰਹਿ ਪ੍ਰਥਮ ਛਾੜ ਉੱਠ ਚਲਾ ਦੱਤ,
ਲਓ ਕਾਰ ਛੱਡ ਕੇ ਤੁਰ ਪਿਆ। ਗ੍ਰਹਿ ਪ੍ਰਥਮ ਛਾੜ, ਪਹਿਲਾਂ ਤਾਂ ਪਿੰਡਿਆਂ ਸ਼ਹਿਰਦਿਆਂ ਦੇ ਉੱਤੇ ਅਸਰ ਪਿਆ ਨਾ, ਫਿਰ ਘਰ ਛੱਡ ਕੇ ਤੁਰ ਪਿਆ, ਲੋਕਾਂ ਦੇ ਹੋਰਾਂ 'ਤੇ ਅਸਰ ਪਵੇ ਸਾਰੇ ਚੰਗੇ ਦੇਖ ਕੇ।
ਪਰਮਗ ਪਵਿੱਤਰ ਨਿਰਮਲੀ ਮਤ,
ਪਰਮ ਪਵਿੱਤਰ ਪਵਿੱਤਰ ਹਿਰਦੇ ਵਾਲਾ,
ਨਿਰਮਲੀ ਮਤ
ਨਿਰਮਲ ਮਤ ਵਾਲਾ, ਘਰ ਛੱਡ ਕੇ ਬਾਹਰ ਨੂੰ ਤੁਰ ਪਿਆ।
ਜਪ ਕੀਨ ਯੋਗ ਬਹੁਤ ਦਿਨ ਪ੍ਰਮਾਣ,
ਜਪ ਕੀਨ ਯੋਗ ਬਹੁਤ ਦਿਨ ਪ੍ਰਮਾਣ, ਜਦ ਬਹੁਤ ਦਿਨਾਂ ਤੱਕ ਐਸਾ ਹੀ ਯੋਗ ਕੀਤਾ, ਐਸਾ ਹੀ ਮਤਲਬ ਸਥਿਤੀ 'ਚ ਬਣਿਆ ਰਿਹਾ, ਐਸੇ ਅਵਸਥਾ 'ਚ ਬਣਿਆ ਰਿਹਾ, ਇੱਕ ਅਵਸਥਾ ਨੂੰ ਮੇਨਟੇਨ ਰੱਖਣਾ, ਯੋਗ ਕਰਨਾ ਹੀ, ਜਿਹੜੀ ਅਵਸਥਾ ਬਣ ਗਈ ਉਹਨੂੰ ਅਵਸਥਾ ਬਣਾ ਹੀ ਰੱਖਣਾ।
ਜਪ ਕੀਨ ਯੋਗ ਬਹੁਤ ਦਿਨ ਪ੍ਰਮਾਣ, ਤਬ ਕਾਲ ਦੇਵ ਰੀਝੇ ਨਿਦਾਨ,
ਤਬ ਕਰ ਦੇਵ ਰੀਝੇ ਨਿਦਾਨ, ਫਿਰ ਉਹ ਉਹਦੇ 'ਤੇ ਸੱਚਖੰਡ ਵਾਲੇ ਦੇਵ ਸੀ ਸਾਰੇ ਖੁਸ਼ ਆਏ,
ਕਾਲ ਦੇਵ,
ਹਾਂ ਹਾਂ ਸੱਚਖੰਡ ਤੋਂ ਕਾਲ ਹੁਕਮ, ਕਾਲ ਦੇਵ ਨੇ ਹੁਕਮ ਨੇ ਇਹਨੂੰ ਬੜਾ ਪ੍ਰਸੰਨ ਹੋਏ, ਬਈ ਵਾਹ ਬਈ ਵਾਹ, ਤੇਰੇ 'ਤੇ ਮਾਇਆ ਦਾ ਅਸਰ ਨਹੀਂ ਹੋਇਆ, ਬੜੀ ਦੁਨੀਆਂ 'ਤੇ ਚੰਗੇ ਰਾਹ ਪਾਈ ਹੈ, ਇਹ ਸੋਚ ਕੇ ਵੀ ਦੁਨੀਆਂ 'ਚ ਇਹਨੇ ਪਰਉਪਕਾਰ ਵਾਸਤੇ ਘਰ ਵੀ ਛੱਡਤਾ, ਪਰ ਦੁਨੀਆਂ ਚੰਗੇ ਰਾਹ ਪਵੇ ਘਰ ਨੂੰ ਵਾਪਸ ਆ ਜਾਵੇ ਤਾਂ ਸੱਚਖੰਡ ਦਾ ਵੀ ਤਾਂ ਇਹੀ ਮਿਸ਼ਨ ਹੈ, ਸਾਰੀ ਰਚਨਾ ਦਾ ਇਹੀ ਮਿਸ਼ਨ ਹੈ, ਸਾਰੇ ਜਾਗ ਪੈਣ, ਤੂੰ ਜਗਾਉਣ ਤੁਰ ਪਿਆ ਉਸੇ ਕੰਮ ਤੂੰ ਤੁਰ ਪਿਆ, ਅਤੇ ਖੁਸ਼ ਤਾਂ ਉਹਨਾਂ ਨੇ ਹੁਣੇ ਹੀ ਸੀ, ਖੁਸ਼ ਤਾਂ ਹੁਣੇ ਹੀ ਸੀ, ਪਰਉਪਕਾਰ ਕਰਨ ਚੱਲ ਪਿਆ ਜਦ ਖੁਸ਼ ਤਾਂ ਹੁਣੇ ਹੀ ਸੀ। ਹਾਂਜੀ,
ਇਮ ਭਈ ਵਿਓਮ ਬਾਣੀ ਬਣਾਏ, ਤੁਮ ਸੁਣੋ ਬੈਨ ਸੰਨਿਆਸ ਰਾਏ,
ਇਸ ਤਰੀਕੇ ਨਾਲ ਉਹਨੂੰ ਆਕਾਸ਼ਬਾਣੀ ਹੋਈ, ਦੱਤ ਨੂੰ ਆਕਾਸ਼ਬਾਣੀ ਹੋਈ, ਕਿਤੇ ਬੈਠਾ ਹੋਊਗਾ ਟਿਕਿਆ, ਤੁਮ ਸੁਣੋ
ਬੈਨ
ਬੈਨ ਬਚਨ ਸੁਣੋ, ਹੇ ਸੰਨਿਆਸ ਰਾਏ ਤੂੰ ਹੁਣ ਸਾਡੀ ਵੀ ਗੱਲ ਸੁਣ ਲੈ, ਅਤੇ ਇਹ ਆਕਾਸ਼ਬਾਣੀ ਹੁੰਦੀ ਹੈ ਦੱਤਾਤਰੇ ਨੂੰ ਅੱਗੇ।